गुरु जी, श्री नानक पद पंकज बंदन, पद पंकज बंदन। सिमरा अंगद दोख निकंदन, अमरदास गुर हृदय त्यावा, हृदय त्यावा। श्री गुरु रामदास गुण गावा, श्री अर्जन विघ्नन के नाशक, विघ्नन के नाशक। हर गोविंद शुभ सुमत प्रकाशक, श्री हर राय नमो कर जोरी, नमो कर जोरी। श्री हर कृष्ण मनाए बहोरी, तेग बहादुर परम कृपाला, परम कृपाला। श्री गुरु गोविंद सिंह बेसाला, तरौ तरह पर पुन पुन सीसा, पुन पुन सीसा। बंदाओ बार बार जगदीसा, जिस मह अमृत ज्ञान है माणिक भगत वैराग। श्री गुरु ग्रंथ साहिब उदध, बंदाओं कर अनुराग। श्री गुर शब्द कमाए जिन, जीते पंच बेकार। तिन संतन का वंदना, सिर चरणन पर तार। एकंकार सतगुरु तेह प्रसाद सच होए, वाहे गुरु जी की फतेह, विघ्न विनाशन सोए। वाहे गुरु जी की फतेह, विघ्न विनाशन सोए।
वाहिगुरु साहिब जी दोहरा है उदासियन केर जो, अब रीति अर पेश। हो तो ना जिहे तब तन कभी, एस पंथ में लेस। है उदासियन के रजो,
वाहे गुरु जी का खालसा, वाहे गुरु जी की फतेह। परम सम्मान जोग गुरु रूप खालसा साध संगत जियो, चौर शतर तख्त दे मालक जुगो जुग अटल, अंतर जामी गरीब निवाज सतगुरु। तन तन श्री गुरु ग्रंथ साहिब जी महाराज दे हजूर, सजे हुए पावन दीवान विच हाजरियां परके आप सरबत माई पहाई, अते ATN चैनल द्वारा सतगुरु पातशाह जी दी अमृत रूप बाणी ਸੋਦਰ ਰਹਿ ਰਾਸ ਸਾਹਿਬ ਜੀ ਦਾ ਨਿਤਨੇਮ ਅਤੇ ਕੀਰਤਨ ਦੁਆਰਾ ਆਪ ਲਾਹੇ ਮਾਣ ਰਹੇ ਹੋ। ਜੋ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਵਿੱਚੋਂ ਉਦਾਸੀਆਂ ਦਾ ਪ੍ਰਸੰਗ ਚੱਲ ਰਿਹਾ ਹੈ, ਇਸ ਤੋਂ ਪਹਿਲਾਂ ਆਪਨੇ ਨਿਰਮਲੇ ਨਿਹੰਗ ਸਿੰਘ ਅਤੇ ਕੂਕਿਆਂ ਦੀ ਕਥਾ ਸਰਵਣ ਕੀਤੀ ਹੈ। ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣੀ ਫਕੀਰੀ ਦੀਆਂ ਨਿਸ਼ਾਨੀਆਂ ਦਿੱਤੀਆਂ ਨੇ ਤੇ ਅੱਗੇ ਬਾਬਾ ਗੁਰਦਿੱਤਾ ਜੀ ਨੇ ਇਹ ਬਖਸ਼ਿਸ਼ ਚਾਰ ਸੇਵਕਾਂ ਦੇ ਉੱਪਰ ਕੀਤੀ, ਜਿਨ੍ਹਾਂ ਦੇ ਵਿੱਚ ਭਾਈ ਬਾਲੂ ਹਸਨ, ਭਾਈ ਅਲਮਸਤ ਅਤੇ ਭਾਈ ਫੂਲ। ਇਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸੇਵਕ ਸਨ, ਭਾਈ ਗੋਇੰਦ। ਔਰ ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਵਿੱਚ ਰਹਿੰਦਿਆਂ ਹੋਇਆਂ ਬਾਬਾ ਗੁਰਦਿੱਤਾ ਜੀ ਤੋਂ ਇਹ ਭੇਖ ਲੈ ਕੇ ਥਾਵਾਂ ਥਾਵਾਂ ਦੇ ਉੱਪਰ ਪਹੁੰਚ ਕੇ ਇਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੁਰਸਿੱਖੀ ਦਾ ਉਪਦੇਸ਼ ਦਿੱਤਾ ਲੋਕਾਂ ਨੂੰ, ਔਰ ਨਾਮ ਬਾਣੀ ਦੇ ਨਾਲ ਜੋੜਿਆ। ਔਰ ਇਹਨਾਂ ਤੋਂ ਅੱਗੇ ਕਈ ਇਹਨਾਂ ਦੇ ਚੇਲੇ ਬਣੇ ਜਿਹੜੇ ਨਿਰੰਤਰ ਇੱਕ ਰਸ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਹ ਚਰਨ ਪੌਲ ਦਿੰਦੇ ਸਨ ਤੇ ਉਸ ਦੇ ਨਾਲ ਨਾਲ ਜਪਜੀ ਸਾਹਿਬ ਬਾਣੀ ਦੀਆਂ ਪੰਜ ਪੌੜੀਆਂ ਪੜਿਆ ਕਰਦੇ, ਹੋਰ ਗੁਰਮੁਖੀ ਪੜਾਉਣੀ, ਨਿਤਨੇਮ ਦੇ ਵਿੱਚ ਪ੍ਰਪੱਕ ਕਰਨਾ ਇਹਨਾਂ ਉਦਾਸੀਆਂ ਦਾ ਮੁੱਖ ਕੰਮ ਸੀ। ਉਦਾਸੀਆਂ ਦੀ ਮੰਡਲੀ ਜਿੱਥੇ ਵੀ ਕਿਤੇ ਰਹਿੰਦੀ ਜਾਂ ਵਿਚਰਦੇ ਇਹ ਪਿੰਡਾਂ ਸ਼ਹਿਰਾਂ ਦੇ ਵਿੱਚ, ਇਹਨਾਂ ਦੀਆਂ ਮੰਡਲੀਆਂ ਦੇ ਵਿੱਚ ਲੋਕਾਂ ਦੇ ਬੱਚੇ ਆ ਕੇ ਗੁਰਮੁਖੀ ਪੜਿਆ ਕਰਦੇ, ਗੁਰਬਾਣੀ ਦੀ ਸੰਥਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਾਉਣਾ, ਇਹਨਾਂ ਦਾ ਸਿੱਖ ਕੌਮ ਦੇ ਵਿੱਚ ਬੜਾ ਭਾਰੀ ਹਿੱਸਾ ਸੀ। ਫਿਰ ਸਾਧ ਸੰਗਤ ਜੀ ਉਹ ਨਾਮ ਦਾ ਉਪਦੇਸ਼ ਦਿਆ ਕਰਦੇ ਵੀ ਭਾਈ ਸੁਖਮਨੀ ਸਾਹਿਬ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਪੰਜ ਗ੍ਰੰਥੀ ਦੇ ਨਿਤਨੇਮ ਬਣੋ। ਇਸ ਦੇ ਨਾਲ ਨਾਲ ਇਹਨਾਂ ਨੇ ਦੁਨੀਆਂ ਨੂੰ ਕੁਰੀਤੀਆਂ ਤੋਂ ਹਟਾਇਆ ਕਿ ਜੋ ਨਸ਼ੇ ਆਦਿ ਵਰਤਣੇ ਹੈ ਜਾਂ ਤੁਸੀਂ ਮਾਸ ਖਾਂਦੇ ਹੋ, ਕੋਈ ਤੰਬਾਕੂ ਵਰਤਦਾ, ਕੋਈ ਭੰਗ ਪੀਂਦਾ ਹੈ, ਐਸੀਆਂ ਵਸਤੂਆਂ ਨੂੰ ਨਾ ਛੋ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਸੁਣ ਗੁਰ ਸਿੱਖ ਕੀ ਰਹਿਤ ਕੋ ਤਜੈ ਤੰਬਾਕੂ ਸੰਗ, ਤਨਕ ਤੰਬਾਕੂ ਸੇਵੀਐ ਦੇਵ ਪਿੱਤਰ ਤਜ ਜਾਏ, ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋ ਜਾਏ। ਇਸ ਤੰਬਾਕੂ ਨੂੰ ਰਹਿਤਨਾਮਿਆਂ ਦੇ ਵਿੱਚ ਜਗਤ ਝੂਠ ਆਖਿਆ ਗਿਆ, ਸਭ ਤੋਂ ਭੈੜੀ ਵਸਤੂ ਹੈ। ਇਹ ਇਹਨਾਂ ਉਦਾਸੀਆਂ ਦਾ ਜੀਵਨ ਹੋਇਆ ਕਰਦਾ ਸੀ, ਬੜੇ ਤਿਆਗੀ ਤੇ ਵੈਰਾਗੀ ਸਨ। ਉਸ ਸਮੇਂ ਜੇ ਕਿਤੇ ਰਹਿੰਦੇ ਵੀ ਸੀ ਤਾਂ ਸਿਰਫ ਝੌਂਪੜੀਆਂ ਕਾਨਿਆਂ ਦੀਆਂ ਝੁੱਗੀਆਂ ਬਣਾ ਕੇ ਰਿਹਾ ਕਰਦੇ ਸਨ, ਹੋਰ ਕੋਈ ਇਹਨਾਂ ਨੇ ਬਹੁਤੇ ਵੱਡੇ ਡੇਰੇ ਆਦਿਕ ਦਾ ਫੈਲਾਓ ਨਹੀਂ ਸੀ ਕੀਤਾ। ਜੋ ਅੱਗੇ ਇਹਨਾਂ ਦੇ ਪ੍ਰਥਾਏ ਇਤਿਹਾਸ ਆ ਰਹੇ ਹੈ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਉਹ ਆਪ ਸੰਗਤਾਂ ਪ੍ਰੇਮ ਪਿਆਰ ਦੇ ਨਾਲ ਸਰਵਣ ਕਰੋ।
ਦੋਹਰਾ ਹੈ ਉਦਾਸੀਆਂ ਕੇਰ ਜੋ,
ਵਚਨ ਕਰਦੇ ਹੈ ਵੀ ਆਪ ਸਾਧ ਸੰਗਤ ਜੀ ਉਹ ਉਦਾਸੀਆਂ ਨੂੰ ਹੁਣ ਵੀ ਵੇਖਦੇ ਹੋ, ਬਹੁਤ ਸਾਰੇ ਉਦਾਸੀ ਥਾਵਾਂ ਥਾਵਾਂ ਤੇ ਇਹਨਾਂ ਦੇ ਟਿਕਾਣੇ ਨੇ, ਡੇਰਿਆਂ ਦੇ ਵਿੱਚ ਵਸਦੇ ਹਨ।
ਅਬਰੀਤੀ ਅਰਪੀਸ,
ਇਹਨਾਂ ਦੀ ਜੋ ਹੁਣ ਰੀਤੀ ਮਰਜ਼ਾਦਾ ਹੈ, ਰਹਿਣੀ ਬਹਿਣੀ ਹੈ, ਜਾਂ ਫਿਰ ਇਹਨਾਂ ਦਾ ਜਿਹੜਾ ਭੇਖ ਲਿਬਾਸ ਹੈ,
ਹੁਤੋ ਨਾ ਜਹੇ ਤਬ ਤਨਕ ਭੀ,
ਇਹ ਪੁਰਾਣੇ ਸਮੇਂ ਪਹਿਲਾਂ ਇਸ ਤਰ੍ਹਾਂ ਦਾ ਲਿਬਾਸ ਨਹੀਂ ਸੀ ਇਹਨਾਂ ਦਾ। ਉਹ ਲਿਬਾਸ ਕਿਸ ਤਰ੍ਹਾਂ ਦਾ ਸੀ ਉਹ ਆਪਨੇ ਪਹਿਲਾਂ ਦੱਸ ਹੀ ਦਿੱਤਾ, ਬੜੇ ਤਿਆਗੀ ਬੈਰਾਗੀ ਸਨ। ਤੇ ਜਿਵੇਂ ਹੁਣ ਦੇਖੀਦੇ ਆ, ਉਹ ਵੀ ਸਾਰਾ ਗਿਆਨੀ ਗਿਆਨ ਸਿੰਘ ਜੀ ਅੱਗੇ ਲਿਖਣਗੇ।
ਇਸ ਪੰਥ ਮੈਂ ਲੇਸ,
ਇਹ ਜਿਹੜਾ ਉਦਾਸੀਆਂ ਦਾ ਪੰਥ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੇ ਸ਼ਰਧਾਲੂ ਨੇ, ਇਹਨਾਂ ਨੇ ਹੁਣ ਕੁਝ ਆਪਣੀ ਰੀਤੀ ਵਿੱਚ ਆਪਣੇ ਭੇਖ ਦੇ ਵਿੱਚ ਫਰਕ ਪਾ ਦਿੱਤਾ ਹੈ। ਪਹਿਲੇ ਉਸੇ ਤਰ੍ਹਾਂ ਰਹਿੰਦੇ ਸਨ ਜਿਵੇਂ ਬਾਬਾ ਗੁਰਦਿੱਤਾ ਜੀ ਨੇ ਉਪਦੇਸ਼ ਦਿੱਤਾ ਸੀ, ਸਤਨਾਮ ਦ੍ਰਿੜ ਕਰਵਾਉਂਦੇ ਸੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦੇ ਪੂਜਦੇ ਨਹੀਂ ਸਨ। ਨਾ ਇਹ ਦੇਵੀ ਦੇਵਤਿਆਂ ਦੇ ਉਪਾਸ਼ਕ ਸੀ, ਨਾ ਇਹ ਪੱਥਰਾਂ ਦੀ ਪੂਜਾ ਕਰਦੇ ਸਨ, ਤੇ ਨਾ ਹੀ ਇਹ ਆਪਣੇ ਪਿੰਡੇ ਤੇ ਸਵਾਹ ਮਲਦੇ ਸੀ। ਇਹ ਸਭ ਕੁਝ ਤੋਂ ਰਹਿਤ ਸੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੇ ਨਾਲ ਪ੍ਰੇਮ ਪਿਆਰ ਸੀ।
ਜੋ ਪਾਈ ਬੈਰਾਗੀ ਗੋਸਾਈਨ ਕੇਰੀ,
ਸਾਧ ਸੰਗਤ ਜੀ ਇਸੇ ਤਰ੍ਹਾਂ ਇਸ ਜਗਤ ਦੇ ਵਿੱਚ ਹੋਰ ਮਤ ਵੀ ਉਹਨਾਂ ਦੇ ਪੰਥ ਵੀ ਚੱਲਦੇ ਨੇ, ਜਿਵੇਂ ਬੈਰਾਗੀ ਹੈ। ਇਹਨਾਂ ਦੀ ਸ਼ੁਰੂਆਤ ਕਹਿੰਦੇ ਰਾਮਾਨੰਦ ਜੀ ਤੋਂ ਹੋਈ ਹੈ। ਰਾਮਾਨੰਦ ਜੀ ਪਹਿਲਾਂ ਮੂਰਤੀਆਂ ਦੇ ਉਪਾਸ਼ਕ ਸਨ, ਪਰ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਗਿਆਨ ਵੱਧਦਾ ਗਿਆ, ਉਹ ਖੁਦ ਮੂਰਤੀ ਪੂਜਾ ਛੱਡ ਕੇ ਇੱਕ ਨਿਰਾਕਾਰ ਬ੍ਰਹਮ ਪਰਮੇਸ਼ਰ ਦੇ ਉਪਾਸ਼ਕ ਬਣ ਗਏ ਸੀ। ਰਾਮਾਨੰਦ ਸਵਾਮੀ ਰਾਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਇਸ ਤਰ੍ਹਾਂ ਵੀ ਬਚਨ ਆਉਂਦੇ ਹੈ। ਔਰ ਰਾਮਾਨੰਦ ਜੀ ਦੇ ਜਿਹੜੇ ਸੇਵਕ ਹੋਏ ਹੈ ਉਹ ਵੀ ਬੜੀ ਉੱਚੀ ਅਵਸਥਾ ਵਾਲੇ ਹੋਏ ਨੇ, ਬਹੁਤ ਜ਼ਿਆਦਾ, ਬਹੁਤ ਤਕੜਾ ਇਹਨਾਂ ਦਾ ਪੰਥ ਸੀ, ਜੋ ਆਪਣੇ ਗਲ ਦੇ ਵਿੱਚ ਲੱਕੜ ਦੀ ਕੰਠੀ, ਲੱਕੜ ਦੀ ਮਾਲਾ ਪਾ ਕੇ ਰੱਖਦੇ ਹੈ। ਇਸ ਤਰ੍ਹਾਂ ਹੌਲੀ ਹੌਲੀ ਇਹਨਾਂ ਬੈਰਾਗੀਆਂ ਦੇ ਵਿੱਚ ਵੀ ਕਮੀਆਂ ਆਈਆਂ। ਜੋ ਰਾਮਾਨੰਦ ਜੀ ਉਪਦੇਸ਼ ਦਿੰਦੇ ਸਨ ਉਸ ਪਾਸੇ ਤੋਂ ਹਟਦੇ ਹਟਦੇ ਕੁਝ ਭੇਖ ਵਾਲੇ ਪਾਸੇ, ਦਿਖਾਵੇ ਵਾਲੇ ਪਾਸੇ ਜ਼ਿਆਦਾ ਹੋ ਗਏ ਬੈਰਾਗੀ। ਇਸੇ ਤਰ੍ਹਾਂ ਹੀ ਗੁਸਾਈ, ਗੁਸਾਈਆਂ ਦਾ ਇੱਕ ਮਤ ਦੁਨੀਆਂ ਦੇ ਵਿੱਚ ਹੈ, ਜਿਹੜੇ ਪਹਿਲਾਂ ਇੱਕ ਪਰਮੇਸ਼ਰ ਦੇ ਉਪਾਸ਼ਕ ਹੋਇਆ ਕਰਦੇ ਸੀ, ਪਰ ਹੌਲੀ ਹੌਲੀ ਇਹਨਾਂ ਦੀ ਬੰਦਗੀ ਦਾ ਸਮਾਂ ਘਟਦਾ ਗਿਆ। ਬੰਦਗੀ ਵਿੱਚ ਉਹਨਾਂ ਸਮਾਂ ਨਾ ਲਾਇਆ, ਪਰ ਭੇਖ ਦੁਨੀਆਂ ਨੂੰ ਬਹੁਤਾ ਵਿਖਾਉਣ ਲੱਗ ਪਏ।
ਬੁੱਧੀ ਭੇਸ ਜੈ ਰੀਤ ਵਧੇਰੀ,
ਜਿਵੇਂ ਹੁਣ ਆਪਾਂ ਉਦਾਸੀਆਂ ਦੇ ਡੇਰਿਆਂ ਵਿੱਚ ਵੇਖਦੇ ਹਾਂ, ਇਹ ਜਿਹੜੀ ਰੀਤੀ ਆ ਨਾ ਹੁਣ ਉਦਾਸੀਆਂ ਨੇ ਧਾਰਨ ਕੀਤੀ ਹੋਈ, ਉਹ ਅਸਲ ਵਿੱਚ ਉਦਾਸੀਆਂ ਦੀ ਆਪਣੀ ਨਹੀਂ ਹੈ, ਉਹ ਬੈਰਾਗੀਆਂ ਦੀ ਅਤੇ ਗੁਸਾਈਆਂ ਦੀ ਰੀਤੀ ਹੈ। ਜਿਵੇਂ ਬੈਰਾਗੀ ਤੇ ਗੁਸਾਈ ਲੋਕ ਉਹ ਆਪਣੀ ਰੀਤੀ ਰੱਖਦੇ ਸਨ,
ਜਿਉਂ ਉਦਾਸੀਆਂ ਨਾ ਮੈਂ ਇਹ ਆਈ,
ਉਹ ਹੌਲੀ ਹੌਲੀ ਰੀਤ ਉਦਾਸੀਆਂ ਦੇ ਵਿੱਚ ਆ ਗਈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਉਹ ਜਿਵੇਂ ਰੀਤ ਉਦਾਸੀਆਂ ਵਿੱਚ ਆਈ, ਜਿਵੇਂ ਉਦਾਸੀਆਂ ਨੇ ਆਪਣੇ ਪਿੰਡੇ ਤੇ ਸਵਾਹ ਮਲਣੀ ਆਰੰਭ ਕੀਤੀ।
ਰੀਤ ਸੁਣੋ ਅਬ ਸੋ ਮਨ ਲਾਈ,
ਆਪ ਸਰਬ ਸਤਸੰਗੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਕਰਨ ਨਾਲ ਪ੍ਰੇਮ ਕਰਨ ਵਾਲੇ ਗੁਰਮੁਖ ਜਨੋ, ਮਨ ਲਾ ਕੇ ਸਾਰੀ ਰੀਤੀ, ਅਗਲਾ ਸਾਰਾ ਇਤਿਹਾਸ ਹੁਣ ਸਰਵਣ ਕਰੋ।
ਸੰਮਤ ਦਸ ਅੱਠ ਵੀਹ ਸਮਝਾਰੀ,
ਸੰਮਤ 1820 ਸੀ, 1820 ਬਿਕਰਮੀ ਸੰਮਤ ਵਿਖੇ।
ਪ੍ਰੀਤਮ ਦਾਸ ਸਾਧ ਜਹ ਪਾਰੀ,
ਇੱਕ ਪ੍ਰੀਤਮ ਦਾਸ ਨਾਮ ਦਾ ਉਦਾਸੀ ਸਾਧੂ ਹੋਇਆ, ਜੋ ਬਹੁਤ ਉੱਚੀ ਅਵਸਥਾ ਵਾਲਾ ਸੀ, ਆਪ ਸਿਮਰਨ ਭਜਨ ਕਰਦਾ ਸੀ ਔਰ ਆਪਣੇ ਨਾਲ ਦੇ ਸਾਧੂਆਂ ਨੂੰ ਵੀ ਬੰਦਗੀ ਦੇ ਵਿੱਚ ਲੱਗਣ ਦਾ ਉਪਦੇਸ਼ ਦਿਆ ਕਰਦਾ। ਲੰਮਾ ਲੰਮਾ ਸਮਾਂ ਪਰਮੇਸ਼ਰ ਦੀ ਬੰਦਗੀ ਵਿੱਚ ਸਭ ਨੂੰ ਬਿਠਾਈ ਰੱਖਣਾ।
ਸੰਤੋਖ ਦਾਸ ਆਦਿਕ ਮਹੁ ਸਾਧੂ,
ਸੰਤੋਖ ਦਾਸ ਆਦਿ ਬਹੁਤ ਸਾਰੇ ਸਾਧੂ ਮਹਾਤਮਾ ਪ੍ਰੀਤਮ ਦਾਸ ਦੇ ਨਾਲ ਰਿਹਾ ਕਰਦੇ।
ਸਾਥ ਤਾਹੇ ਕੇ ਮਿਲੇ ਅਵਾਧੋ,
ਅਤੇ ਇਹ ਦੁੱਖਾਂ ਤੋਂ ਰਹਿਤ ਇੱਕ ਰਸ ਪ੍ਰੀਤਮ ਦਾਸ ਦੇ ਕੋਲ ਰਿਹਾ ਕਰਦੇ। ਉਹਨਾਂ ਦੇ ਕੋਲੋਂ ਧਾਰਮਿਕ ਗ੍ਰੰਥ ਵੀ ਪੜ੍ਹਨੇ, ਗੁਰਬਾਣੀ ਦੇ ਅਰਥ ਵੀ ਸੁਣਨੇ, ਔਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਭ ਪੜ੍ਹਦੇ ਵਿਚਾਰਦੇ ਰਹੇ।
ਪੂਰਬ ਉੱਤਰ ਦੱਖਣ ਕੇਰੇ,
ਤੇ ਇਸੇ ਤਰ੍ਹਾਂ ਪੂਰਬ ਉੱਤਰ ਦੱਖਣ ਭਾਵ ਚਾਰੇ ਦਿਸ਼ਾਵਾਂ ਦੇ ਵੱਲ ਇਹ ਜਾਇਆ ਕਰਦੇ ਸਨ। ਨਾਲੇ ਤਾਂ ਰਸਤੇ ਵਿੱਚ ਤੀਰਥ ਆਦਿ ਵੇਖਦੇ ਜਾਣ, ਨਾਲੇ ਦੀ ਨਾਲ ਲੋਕਾਂ ਦੇ ਵਿੱਚ ਗੁਰਮਤ ਦਾ ਉਪਦੇਸ਼ ਵੀ ਦ੍ਰਿੜ ਕਰਵਾਉਣਾ।
ਤੀਰਥ ਪਰਸਤ ਫਿਰੇ ਵਧੇਰੇ,
ਕਿਉਂ ਬਹੁਤ ਸਾਰੇ ਤੀਰਥਾਂ ਦੇ ਉੱਪਰ ਜਾ ਕੇ ਇਹਨਾਂ ਨੇ ਡੇਰੇ ਪਾ ਲੈਣੇ। ਫਿਰ ਤੀਰਥਾਂ ਦੇ ਉੱਪਰ ਜੋ ਲੋਕਾਂ ਦਾ ਇਕੱਠ ਹੁੰਦਾ, ਉਹ ਭਰੇ ਇਕੱਠ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਮਤ ਦਾ ਇਹਨਾਂ ਨੇ ਪ੍ਰਚਾਰ ਕਰਨਾ।
ਪਰ ਸੂਦਾ ਸਾਦਾ ਭਿਖ ਭੇਸੈ,
ਪਰ ਇਹਨਾਂ ਦਾ ਜਿਹੜਾ ਭੇਸ ਲਿਬਾਸ ਸੀ ਉਹ ਸਿੱਧਾ ਸਾਦਾ ਜਿਹਾ ਸੀ, ਬਹੁਤਾ ਪਖੰਡ ਨਹੀਂ ਸੀ ਵਿਖਾਇਆ ਕਰਦੇ।
ਪੂਜੈ ਲੋਕ ਨਾ ਇਹਨੇ ਵਿਸ਼ੇਸ਼ੈ,
ਇਸ ਕਰਕੇ ਲੋਕਾਂ ਦੀ ਜਿਹੜੀ ਪ੍ਰਵਿਰਤੀ ਸੀ ਉਹ ਕਲਯੁਗ ਦਾ ਐਸਾ ਪ੍ਰਭਾਵ ਵਧਿਆ ਕਿ ਲੋਕ ਪਖੰਡ ਨੂੰ ਜ਼ਿਆਦਾ ਪੂਜਦੇ ਆ। ਬਾਹਰੀ ਲਿਬਾਸ ਵੇਖ ਕੇ ਛੇਤੀ ਸੰਤ ਮੰਨ ਲੈਂਦੇ ਆ, ਪਰ ਜਿਹਦੀ ਅਵਸਥਾ ਹੈ ਸੰਤ ਵਾਲੀ ਉਹਨੂੰ ਪਛਾਣ ਨਹੀਂ ਸਕਦੇ। ਇਹ ਬਸ ਕਲਯੁਗ ਦੇ ਲੋਕਾਂ ਦੀ ਹਾਲਤ ਹੈ। ਲੋਕ ਜਿਹੜੇ ਸੀ ਉਹ ਹੌਲੀ ਹੌਲੀ ਪਖੰਡ ਨੂੰ ਜ਼ਿਆਦਾ ਪਸੰਦ ਕਰਨ ਲੱਗ ਪਏ। ਜਿਹੜੇ ਸਾਧੂ ਮਹਾਤਮਾ ਭੇਖੀ ਸੀ ਲਿਬਾਸ ਦਿਖਾਉਣ ਵਾਲੇ, ਉਹਨਾਂ ਦੀ ਪੂਜਾ ਵੱਧ ਹੋਣ ਲੱਗ ਗਈ। ਜਿਹੜੇ ਇਹ ਸਿੱਧੇ ਸਾਧੇ ਲਿਬਾਸ ਵਾਲੇ ਉਦਾਸੀ ਲੋਕ ਸਨ, ਬਾਬਾ ਪ੍ਰੀਤਮ ਦਾਸ ਜਾਂ ਫਿਰ ਸੰਤੋਖ ਦਾਸ, ਹੋਰ ਇਹਨਾਂ ਦੇ ਮਤ ਦੇ ਸਾਧੂ ਮਹਾਤਮਾ, ਉਹਨਾਂ ਦੀ ਪੂਜਾ ਲੋਕਾਂ ਦੇ ਵਿੱਚ ਘਟ ਗਈ।
ਬੈਰਾਗੀ ਗੋਸਾਈਨ ਕੇਰੂ,
ਸਾਧ ਸੰਗਤ ਜੀ ਉਹ ਜਿਹੜੇ ਬੈਰਾਗੀ ਮਤ ਦੇ ਸਾਧੂ ਸੀ ਜਾਂ ਫਿਰ ਗੁਸਾਈ ਮਤ ਦੇ ਸਾਧੂ ਸਨ।
ਭੇਖ ਭੇਖ ਹੋਏ ਮਾਨ ਕਨੇਰੋ,
ਉਹਨਾਂ ਦੇ ਭੇਖ ਨੂੰ ਉਹਨਾਂ ਦੇ ਲਿਬਾਸ ਨੂੰ ਵੇਖ ਕੇ ਦੁਨੀਆਂ ਦੇ ਲੋਕ ਜ਼ਿਆਦਾ ਸਨਮਾਨ ਸਤਿਕਾਰ ਉਹਨਾਂ ਨੂੰ ਦੇਣ ਲੱਗ ਪਏ।
ਹੈ ਜਿਹੇ ਬਾਤ ਜਗਤ ਪ੍ਰਸਿੱਧ,
ਜਿਹੜੀ ਇਹ ਗੱਲਬਾਤ ਜਗਤ ਦੇ ਵਿੱਚ ਪ੍ਰਸਿੱਧ ਹੈ ਮਸ਼ਹੂਰ ਹੈ।
ਭੇਖ ਪੂਜਿਅਤ ਪੂਜਤ ਨਾ ਸਿੱਧ,
ਕਲਯੁਗ ਦੇ ਲੋਕ ਜਿਹੜੇ ਆ ਉਹ ਭੇਖ ਨੂੰ ਦਿਖਾਵੇ ਨੂੰ ਪੂਜਦੇ ਨੇ, ਨਾ ਪੂਜਤ ਸਿੱਧ। ਜੋ ਤਾਕਤਾਂ ਨੇ ਜੋ ਬਰਕਤਾਂ ਨੇ ਸਿਮਰਨ ਭਜਨ ਦੀਆਂ ਉਹਨਾਂ ਬਰਕਤਾਂ ਨੂੰ ਕੋਈ ਨੀ ਪੂਜਦਾ।
ਭੇਖ ਪ੍ਰੀਤਮ ਦਾਸ ਰੀਤ ਜਹੇ,
ਪ੍ਰੀਤਮ ਦਾਸ ਸਾਧੂ ਮਹਾਤਮਾ ਉਹਨੇ ਵੇਖਿਆ ਵੀ ਦੁਨੀਆਂ ਦੀ ਰੀਤ ਐਸੀ ਬਣ ਗਈ ਹੈ।
ਭੇਖ ਬਦਲਣਾ ਨਿਜ ਨਿਤ ਮਨ ਚਹੇ,
ਇਹ ਮਹਾਤਮਾ ਹੁਣ ਆਪਣਾ ਭੇਖ ਲਿਬਾਸ ਬਦਲਣਾ ਚਾਹੁੰਦਾ ਸੀ। ਇਹਦੇ ਮਨ ਵਿੱਚ ਇਹ ਫੁਰਨਾ ਬਣ ਗਿਆ ਵੀ ਹੁਣ ਲੋਕ ਸਾਡੀ ਗੱਲ ਨਹੀਂ ਸੁਣਦੇ, ਸਾਡੇ ਕੋਲ ਬੈਠਦੇ ਨਹੀਂ। ਜਿਹੜੇ ਵੈਰਾਗੀ ਲੋਕ ਹੈ ਜਾਂ ਗੁਸਾਈ ਲੋਕ ਹੈ ਉਹਨਾਂ ਦੇ ਕੋਲ ਜ਼ਿਆਦਾ ਇਕੱਠ ਹੋਣ ਲੱਗ ਪਿਆ ਵੀ ਹੁਣ ਇਹ ਜੋ ਸਿੱਧਾ ਸਾਦਾ ਲਿਬਾਸ ਅਸੀਂ ਪਹਿਨ ਕੇ ਰੱਖਿਆ, ਜਿਵੇਂ ਬਾਬਾ ਗੁਰਦਿੱਤਾ ਜੀ ਨੇ ਸਾਦਾ ਲਿਬਾਸ ਪਹਿਨਾਇਆ ਸੀ, ਲੰਮਾ ਚੋਲਾ ਤੇ ਗਲ ਦੇ ਵਿੱਚ ਇੱਕ ਮਾਲਾ, ਸੇਲੀ ਅਤੇ ਗੋਦੜੀ ਦਾ ਇੱਕ ਮੁਕਟ, ਵੀ ਸਿੱਧੇ ਸਾਧੇ ਲਿਬਾਸ ਨੂੰ ਹੁਣ ਕੋਈ ਪਸੰਦ ਨਹੀਂ ਕਰਦਾ ਹੈ।
ਪਸ਼ੂਪਤੀ ਕੇ ਦਰਸ਼ਨ ਹਿਤ ਜਬੈ,
ਇਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਚਰ ਰਹੇ ਹੈ ਇਹ ਬਾਬਾ ਪ੍ਰੀਤਮ ਦਾਸ ਜੀ, ਤੇ ਵਿਚਰਦਿਆਂ ਵਿਚਰਦਿਆਂ ਫਿਰ ਜਿਵੇਂ ਮੰਦਰਾਂ ਦੇ ਉੱਪਰ ਆਮ ਜਾਇਆ ਕਰਦੇ ਸਨ, ਉੱਥੇ ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਇਹਨਾਂ ਨੇ ਵਿਚਾਰਿਆ ਵੀ ਸ਼ਿਵ ਮੰਦਰ ਹੈ ਪਸ਼ੂਪਤੀ ਮੰਦਰ, ਉਹ ਵੀ ਜਾ ਕੇ ਵੇਖੀਏ ਲੋਕਾਂ ਦਾ ਉੱਥੇ ਕਿੰਨਾ ਇਕੱਠ ਹੁੰਦਾ ਹੈ। ਇਹ ਸੋਚ ਕੇ ਉਧਰ ਨੂੰ ਚੱਲ ਪਏ ਨੇ।
ਦਿਸ ਨਾ ਪਾਲ ਚਲੇ ਮਿਲ ਸਭ,
ਸਾਰੇ ਪ੍ਰੀਤਮ ਦਾਸ ਸੰਤੋਖ ਦਾਸ ਆਦਿ ਜਿੰਨੇ ਵੀ ਸਾਧੂਆਂ ਦੀ ਮੰਡਲੀ ਸੀ ਉਹ ਸਾਰੇ ਸਾਧੂ ਆਪਣੀ ਮੰਡਲੀ ਲੈ ਕੇ ਨੇਪਾਲ ਵਾਲੀ ਦਿਸ਼ਾ ਨੂੰ ਚੱਲ ਪਏ ਹਨ।
ਬਣਖੰਡੀ ਇੱਕ ਸਾਧ ਉਦਾਸੀ,
ਸਾਧ ਸੰਗਤ ਜੀ ਉਹ ਇੱਕ ਉਦਾਸੀ ਸਾਧੂ ਹੋਰ ਸੀ ਜਿਸ ਦਾ ਨਾਮ ਬਣਖੰਡੀ ਕਰਕੇ ਆਉਂਦਾ ਹੈ। ਔਰ ਇਸ ਮਹਾਤਮਾ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸਿੱਖੀ ਦਾ ਕਾਫੀ ਜ਼ਿਆਦਾ ਪ੍ਰਚਾਰ ਕੀਤਾ ਹੈ। ਔਰ ਇਹ ਵੀ ਇਹਨਾਂ ਉਦਾਸੀ ਸਾਧੂਆਂ ਮਹਾਤਮਾ ਚੋਂ ਹੀ ਹੋਇਆ ਹੈ, ਪਰ ਇਸ ਨੇ ਪਹਿਲਾਂ ਹੀ ਆਪਣਾ ਬਾਹਰੀ ਲਿਬਾਸ ਬਦਲ ਲਿਆ ਸੀ। ਪਹਿਲੇ ਸਾਧੂ ਮਹਾਤਮਾ ਕੇਸ ਰੱਖਿਆ ਕਰਦੇ ਸਨ, ਪਰ ਇਹ ਬਣਖੰਡੀ ਮਹਾਤਮਾ ਨੇ ਜਟਾਵਾਂ ਰੱਖ ਲਈਆਂ ਸੀ, ਔਰ ਜਟਾਵਾਂ ਦਾ ਵੱਡਾ ਸਾਰਾ ਜੂੜਾ ਸੀ ਇਸ ਦੇ ਉੱਪਰ ਕਰਨਾ, ਔਰ ਫਿਰ ਮੱਥੇ ਦੇ ਉੱਪਰ ਤਿਲਕ ਲਾਉਣਾ, ਸਰੀਰ ਦੇ ਉੱਪਰ ਸੁਭਾਅ ਮਲ ਕੇ ਰੱਖਣੀ, ਇਹ ਇਸ ਬਣਖੰਡੀ ਉਦਾਸੀ ਸਾਧੂ ਦਾ ਲਿਬਾਸ ਸੀ। ਵੈਸੇ ਇਹ ਹੈ ਨਾਨਕ ਪੰਥੀ ਸਾਧੂਆਂ ਦੇ ਵਿੱਚੋਂ ਹੀ ਸੀ।
ਰਹਿਤੋ ਤੋ ਮਗ ਮੈਂ ਸੁਖ ਰਾਸੀ,
ਤੇ ਬੜਾ ਚੰਗਾ ਸਾਧੂ ਮਹਾਤਮਾ ਸੀ, ਸੁਖ ਰਾਸੀ ਸੁਖ ਦੇ ਵਿੱਚ ਵੱਸਦਾ ਸੀ, ਬੰਦਗੀ ਕਰਦਾ ਸੀ, ਤੇ ਜਿਸ ਰਸਤੇ ਇਹ ਪ੍ਰੀਤਮ ਦਾਸ ਸੰਤੋਖ ਦਾਸ ਆਪਣੀ ਮੰਡਲੀ ਲੈ ਕੇ ਜਾ ਰਹੇ ਸਨ, ਉਸੇ ਰਸਤੇ ਵਿੱਚ ਇਹ ਬਣਖੰਡੀ ਸਾਧੂ ਦਾ ਟਿਕਾਣਾ ਸੀ, ਰਸਤੇ ਵਿੱਚ ਇਹਦਾ ਡੇਰਾ ਆ ਗਿਆ।
ਜਪੀ ਤਪੀ ਅਜਮਤ ਕਾ ਸਾਈ,
ਇਹ ਭਾਰੀ ਜਪੀ ਤਪੀ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਜਪਦਾ ਸੀ, ਔਰ ਲੰਮਾ ਲੰਮਾ ਸਮਾਂ ਚੌਂਕੜਾ ਮਾਰ ਕੇ ਬੈਠਦਾ ਸੀ, ਔਰ ਫਿਰ ਜਦੋਂ ਇਹਨੇ ਸਮਾਧੀ ਵਿੱਚ ਉੱਠਣਾ, ਫਿਰ ਆਏ ਗਏ ਸਾਧੂਆਂ ਦੀ ਸੇਵਾ ਕਰਨੀ, ਹੋਰ ਜੋ ਰਾਹੀ ਪੰਧੀ ਹੋਣੇ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਣਾ, ਇਸ ਤਰ੍ਹਾਂ ਸੇਵਾ ਰੂਪ ਤਪ ਵੀ ਇਹਦੇ ਕੋਲ ਬਹੁਤ ਸੀ। ਹੁਣ ਜਿਹੜਾ ਬੰਦਾ ਜਪੀ ਤਪੀ ਹੋਵੇਗਾ ਉਹਦੇ ਕੋਲ ਅਜਮਤ ਹੋਣੀ ਇੱਕ ਆਮ ਜੀ ਗੱਲ ਹੈ। ਰਿੱਧ ਸਿੱਧ ਨਾਵੈ ਕੀ ਦਾਸੀ, ਅਜਮਤ ਕਾ ਸਾਈ, ਇਹ ਕਰਾਮਾਤ ਦਾ ਬੜਾ ਭਾਰੀ ਮਾਲਕ ਸੀ।
ਪਹੁੰਚੇ ਜਬ ਜੈ ਤਿਸ ਢਿੱਗ ਜਾਈ,
ਇਹ ਸਾਧੂ ਮਹਾਤਮਾ ਸੰਤੋਖ ਦਾਸ ਪ੍ਰੀਤਮ ਦਾਸ ਆਪਣੀ ਸੰਤ ਮੰਡਲੀ ਨੂੰ ਲੈ ਕੇ ਜਦੋਂ ਬਣਖੰਡੀ ਸਾਧੂ ਦੇ ਕੋਲ ਜਾ ਕੇ ਪਹੁੰਚੇ,
ਭੇਖ ਭੇਖ ਆਪਣੇ ਕੇ ਸਾਧੂ,
ਕਿਉਂ ਬਣਖੰਡੀ ਨੇ ਬੈਠਿਆ ਹੋਇਆ ਵੇਖਿਆ ਵੀ ਆਹ ਜਿਹੜੇ ਸਾਧੂ ਮਹਾਤਮਾ ਆਏ ਹੈ, ਸੰਤ ਮੰਡਲੀ ਆਈ ਹੈ, ਇਹ ਤੇ ਮੇਰੇ ਭੇਖ ਵਾਲੇ ਹੀ ਹੈ, ਮੈਂ ਵੀ ਨਾਨਕ ਪੰਥੀ ਹਾਂ ਤੇ ਇਹ ਵੀ ਨਾਨਕ ਪੰਥੀ ਉਦਾਸੀ ਸਾਧੂ ਹਨ।
ਮੋਦ ਭਏ ਮਿਲ ਉਬੈ ਗਾਦੂ,
ਉਦੋਂ ਬਣਖੰਡੀ ਮਹਾਤਮਾ ਉੱਠਿਆ, ਆਈ ਹੋਈ ਸੰਤ ਮੰਡਲੀ ਦਾ ਸਨਮਾਨ ਕੀਤਾ, ਪ੍ਰੀਤਮ ਦਾਸ ਤੇ ਬਣਖੰਡੀ ਦੋਵੇਂ ਇੱਕ ਦੂਜੇ ਨੂੰ ਗਲਵਕੜੀ ਵਿੱਚ ਲੈ ਕੇ ਮਿਲੇ, ਬੜਾ ਪਰਸਪਰ ਆਪਸ ਦੇ ਵਿੱਚ ਪਿਆਰ ਪ੍ਰੇਮ ਕੀਤਾ,
ਕਰੀ ਪਰਸਪਰ ਚਰਚਾ ਘਨੀ,
ਇਉਂ ਮਿਲ ਕਰਕੇ ਫਿਰ ਬੈਠ ਗਏ। ਬੈਠ ਕੇ ਦੋਵਾਂ ਸਾਧੂਆਂ ਮਹਾਤਮਾ ਨੇ ਬਹੁਤ ਚਰਚਾ ਕੀਤੀ, ਗੁਰਮਤਿ ਗਿਆਨ ਦੀਆਂ ਵਿਚਾਰਾਂ ਕਰਦੇ ਰਹੇ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਜੀਵਨ ਨੂੰ ਵਿਚਾਰਦੇ ਰਹੇ, ਗੁਰਬਾਣੀ ਦੇ ਅਰਥ ਇੱਕ ਦੂਜੇ ਨੂੰ ਸੁਣਾਏ ਤੇ ਸੁਣੇ, ਇਉਂ ਲੰਮਾ ਸਮਾਂ ਇਹਨਾਂ ਨੇ ਬਤੀਤ ਕਰ ਦਿੱਤਾ ਚਰਚਾ ਕਰਦਿਆਂ ਹੋਇਆ।
ਪਰਮਾਰਥ ਵਿਵਹਾਰਕ ਸਨੀ,
ਜਿੱਥੇ ਇਹਨਾਂ ਦੀ ਚਰਚਾ ਪਰਮਾਰਥ ਵਾਲੀ ਸੀ। ਪਰਮਾਰਥ ਕਹਿੰਦੇ ਨੇ ਪਰਮਾਰਥ, ਪਰਮ ਪਰਮੇਸ਼ਰ ਵਾਹਿਗੁਰੂ ਦਾ ਰਸਤਾ, ਪਰਮੇਸ਼ਰ ਦੇ ਰਸਤੇ ਦੀ ਵਿਚਾਰ ਜਿਹੜੀ ਹੈ ਉਹਨੂੰ ਪਰਮਾਰਥਕ ਵਿਚਾਰ ਕਹਿੰਦੇ ਹੈ, ਤੇ ਦੂਜੀ ਸਾਧ ਸੰਗਤ ਜੀ ਉਹ ਵਿਵਹਾਰਕ ਵਿਚਾਰ ਹੋਇਆ ਕਰਦੀ ਹੈ। ਵਿਵਹਾਰਕ ਵਿਚਾਰ ਉਸਨੂੰ ਕਹਿੰਦੇ ਆ ਜੋ ਆਪਾਂ ਕੰਮ ਕਾਜ ਆਦਿ ਕਰਦੇ ਹਾਂ, ਸੰਸਾਰ ਦੇ ਵਿੱਚ ਕਿਵੇਂ ਰਹਿਣਾ, ਕਿਵੇਂ ਵਿਚਰਨਾ, ਇਹਨੂੰ ਵਿਵਹਾਰਕ ਵਿਚਾਰ ਕਹਿ ਦਿੰਦੇ ਆ। ਸੰਸਾਰ ਦਾ ਪੱਖ, ਸੰਸਾਰ ਵਿੱਚ ਕਿਵੇਂ ਰਹਿਣਾ ਚਾਹੀਦਾ, ਤੇ ਸੰਸਾਰ ਦੇ ਵਿੱਚ ਕਿੰਨੇ ਸਾਧੂ ਮਹਾਤਮਾ ਵਿਚਰਦੇ ਆ, ਔਰ ਉਹਨਾਂ ਸਾਰੇ ਸਾਧੂਆਂ ਮਹਾਤਮਾ ਦਾ ਜੀਵਨ ਕੀ ਹੈ, ਲਿਬਾਸ ਕੀ ਹੈ, ਔਰ ਉਹਨਾਂ ਦੇ ਦੁਨੀਆਂ ਦੇ ਵਿੱਚ ਸੰਬੰਧ ਕਿਹੋ ਜਿਹੇ ਹੈ, ਇਹ ਸਾਰੀ ਇਹਨਾਂ ਨੇ ਵਿਵਹਾਰਕ ਦੁਨਿਆਵੀ ਵਿਚਾਰ ਵੀ ਕੀਤੀ ਹੈ।
ਬਣਖੰਡੀ ਟਿਗ ਪ੍ਰੀਤਮ ਦਾਸ,
ਬਣਖੰਡੀ ਸਾਧੂ ਜਟਾਵਾਂ ਵਾਲਾ ਹੈ, ਇਸ ਦੇ ਕੋਲ ਪ੍ਰੀਤਮ ਦਾਸ ਨੇ ਆਪਣੇ ਮਨ ਦੀ ਗੱਲ ਆਖੀ।
ਭਾਖੀ ਮਨਸਾ ਪੁੰਨ ਨਿਜ ਖਾਸੈ,
ਬਣਖੰਡੀ ਮਹਾਤਮਾ ਜੀ ਮੇਰੇ ਮਨ ਦੀ ਮਨਸਾ ਹੈ, ਇਹ ਖਾਸ ਤੌਰ ਤੇ ਮੈਂ ਸੋਚਦਾ ਹਾਂ ਵੀ ਹੁਣ ਜਿਹੜਾ ਗੁਰੂ ਨਾਨਕ ਦਾ ਪੰਥ ਹੈ ਨਾ ਉਦਾਸੀਆਂ ਦਾ, ਇਹਨਾਂ ਉਦਾਸੀਆਂ ਦੀ ਲੋਕਾਂ ਵਿੱਚ ਬਹੁਤੀ ਮਾਨਤਾ ਨਹੀਂ ਰਹੀ। ਹੁਣ ਸਾਡੇ ਕੋਲ ਕੋਈ ਆਉਂਦਾ ਹੀ ਨਹੀਂ, ਜੇ ਆਵੇਗਾ ਤੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦਾ ਉਪਦੇਸ਼ ਫੇਰ ਹੀ ਦ੍ਰਿੜ ਕਰਾਵਾਂਗੇ, ਜੇ ਕੋਈ ਆਵੇਗਾ ਹੀ ਨਹੀਂ ਫਿਰ ਕਿਹਨੂੰ ਸੁਣਾਉਣਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਘਰ ਦਾ ਉਪਦੇਸ਼ ਕੀ ਹੈ, ਫਿਰ ਬਾਣੀ ਪੜ੍ਹਨ ਦਾ ਉਪਦੇਸ਼ ਕਿਸ ਨੂੰ ਦੇਵਾਂਗੇ।
ਪ੍ਰੀਤਮ ਦਾਸ ਕਹੀ ਜੋ ਬਾਣੀ,
ਜੋ ਪ੍ਰੀਤਮ ਦਾਸ ਸਾਧੂ ਮਹਾਤਮਾ ਨੇ ਆਪਣੇ ਬੋਲ ਬੋਲੇ,
ਬਣਖੰਡੀ ਪੇ ਸੋਈ ਮਾਨੀ,
ਜੋ ਬਣਖੰਡੀ ਸਾਧੂ ਮਹਾਤਮਾ ਨੇ ਉਹ ਸਾਰੀ ਗੱਲਬਾਤ ਮੰਨ ਲਈ ਔਰ ਕਿਹਾ ਕਿ ਪ੍ਰੀਤਮ ਦਾਸ ਤੁਸੀਂ ਵਾਕੇ ਠੀਕ ਕਹਿੰਦੇ ਹੋ,
ਦੋਹਰਾ ਕਰਕੇ ਇਹੋ ਸਲਾਹ ਦੇੜ,
ਦੋਵਾਂ ਨੇ ਬੈਠਿਆਂ ਬੈਠਿਆਂ ਇਹ ਦ੍ਰਿੜ ਪੱਕੀ ਸਲਾਹ ਕਰ ਲਈ ਹੈ,
ਤਬ ਹੀ ਤਿਸ ਹੀ ਠੌਰ,
ਕਦੋਂ ਉਸੇ ਸਮੇਂ ਉਸੇ ਥਾਂ ਤੇ ਇਹਨਾਂ ਵਿਚਾਰਿਆ ਵੀ ਹੁਣ ਜਿਹੜਾ ਭੇਖ ਹੈ ਜਿਹੜਾ ਲਿਬਾਸ ਹੈ ਉਹ ਆਪਾਂ ਨੂੰ ਬਦਲ ਦੇਣਾ ਚਾਹੀਦਾ।
1831
ਵਿਕਰਮੀ ਸੰਮਤ ਦਾ ਸਮਾਂ ਸੀ,
ਕੀਨ ਕ੍ਰਿਤ ਇਸ ਤੌਰ,
ਜਦੋਂ ਇਸ ਤਰ੍ਹਾਂ ਦੀ ਕ੍ਰਿਤ ਕੀਤੀ ਇਹਨਾਂ ਨੇ ਇਹ ਕੰਮ ਕੀਤਾ, ਭਾਵ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਬਖਸ਼ਿਆ ਹੋਇਆ ਲਿਬਾਸ ਸੀ ਉਸ ਨੂੰ ਇਹਨਾਂ ਨੇ ਉਸ ਸਮੇਂ ਬਦਲ ਦਿੱਤਾ ਹੈ।
ਚੌਪਾਈ ਪ੍ਰੀਤਮ ਦਾਸ ਸਾਧ ਕੇ ਮਾਥੇ,
ਜਿਹੜਾ ਪ੍ਰੀਤਮ ਦਾਸ ਸਾਧੂ ਮਹਾਤਮਾ ਸੀ ਉਹਦੇ ਮੱਥੇ ਦੇ ਉੱਪਰ,
ਬਣਖੰਡੀ ਜੀ ਨੇ ਨਿਜ ਹੱਥ,
ਬਣਖੰਡੀ ਮਹਾਤਮਾ ਨੇ ਆਪਣੇ ਹੱਥੀ ਜੋ ਕੁਛ ਕੀਤਾ ਉਹ ਆਪ ਸਰਵਣ ਕਰੋ,
ਜਟਾ ਜੂਟ ਵਟ ਕਟ ਜੰਜੀਰ ਥਟ,
ਇੱਕ ਤਾਂ ਸਾਧ ਸੰਗਤ ਜੀ ਉਹ ਸਿਰ ਦੇ ਉੱਪਰ ਜਟਾਵਾਂ ਬਣਾ ਦਿੱਤੀਆਂ ਔਰ ਉਹਨਾਂ ਜਟਾਵਾਂ ਦਾ ਵੱਟ ਕੇ ਵੱਡਾ ਸਾਰਾ ਜੂੜਾ ਕਰ ਦਿੱਤਾ ਹੈ, ਕਟ ਜੰਜੀਰ ਥਟ ਤੇ ਪ੍ਰੀਤਮ ਦਾਸ ਸਾਧੂ ਦੇ ਲੱਕ ਨਾਲ ਇੱਕ ਜੰਜੀਰ ਇੱਕ ਸੰਗਲੀ ਬੰਨ ਦਿੱਤੀ ਹੈ,
ਖਾਕ ਪਾਕ ਲਾਈ ਤਨ ਪੈ ਝਟ,
ਝਟ ਪਟ ਉਸੇ ਵੇਲੇ ਆਪਣੇ ਧੂਏ ਦੇ ਵਿੱਚੋਂ ਲੈ ਕੇ ਖਾਕ ਸਵਾਹ ਉਹ ਸਵਾਹ ਜਿਹੜੀ ਸੀ ਪ੍ਰੀਤਮ ਦਾਸ ਦੇ ਸਰੀਰ ਉੱਪਰ ਮਲ ਦਿੱਤੀ।
ਤਪਸੀ ਅਵਧੂਤਨ ਕਾ ਬਨਾ,
ਇਹ ਜੋ ਸਰੀਰ ਦੇ ਉੱਪਰ ਸਵਾਹ ਮਲਨੀ ਹੈ ਇਹ ਉਦਾਸੀਆਂ ਦਾ ਆਪਣਾ ਮਤ ਤਾਂ ਹੈ ਨਹੀਂ, ਇਹ ਤਾਂ ਜਿਹੜੇ ਅਵਧੂਤ ਸਾਧੂ ਮਹਾਤਮਾ ਹਿੰਦੂ ਮਤ ਵਾਲੇ ਹੈ ਉਹਨਾਂ ਦਾ ਲਿਬਾਸ ਸੀ, ਜਾਂ ਜਿਹੜੇ ਯੋਗੀ ਲੋਕ ਹੈ ਉਹ ਵੀ ਆਪਣੇ ਸਰੀਰ ਦੇ ਉੱਪਰ ਸਵਾਹ ਮਲ ਲੈਂਦੇ ਹੈ, ਜੋ ਅਵਧੂਤ ਮਹਾਤਮਾ ਹੋਇਆ ਕਰਦੇ ਆ ਉਹ ਵੀ ਸਵਾਹ ਮਲ ਕੇ ਰੱਖਦੇ ਹੈ। ਇਹਨਾਂ ਨੇ ਜੋ ਬਣਖੰਡੀ ਸਾਧੂ ਸਨ ਉਹਨੇ ਪ੍ਰੀਤਮ ਦਾਸ ਦੇ ਸਰੀਰ ਉੱਪਰ ਸਵਾਹ ਮਲ ਦਿੱਤੀ।
ਗੀਨ ਪੀਨ ਸ਼ਿਵ ਸਜ ਸੁਖ ਦਾਨਾ,
ਜਦੋਂ ਸਵਾਹ ਮਲੀ ਪ੍ਰੀਤਮ ਦਾਸ ਵੇਖਣ ਤੋਂ ਬਿਲਕੁਲ ਹੀ ਬਦਲੇ ਬਦਲੇ ਲੱਗਦੇ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਜਿਵੇਂ ਸ਼ਿਵ ਜੀ ਬੈਠਾ ਹੋਵੇ ਨਾ, ਇਉਂ ਪ੍ਰੀਤਮ ਦਾਸ ਦੇ ਸਿਰ ਦੇ ਉੱਪਰ ਵੱਡੀਆਂ ਵੱਡੀਆਂ ਜਟਾਵਾਂ ਨੇ, ਮੱਥੇ ਤੇ ਤਿਲਕ, ਸਰੀਰ ਦੇ ਉੱਪਰ ਸਵਾਹ ਮਿਲੀ ਹੋਈ ਹੈ, ਬਿਲਕੁਲ ਸ਼ਿਵ ਜੀ ਵਾਂਗੂ ਲੱਗਦੇ ਹਨ।
ਸਿੱਧ ਗੁਰੂ ਬਣਖੰਡੀ ਸਾਹਿਬ,
ਤੇ ਜੋ ਸਾਧੂ ਬਣਖੰਡੀ ਸੀ ਉਹ ਪ੍ਰੀਤਮ ਦਾਸ ਦਾ ਸਿੱਧ ਗੁਰੂ ਬਣ ਗਿਆ, ਭਾਵ ਉਹਦਾ ਲਿਬਾਸ ਬਦਲਣ ਵਾਲਾ ਬਣਿਆ।
ਪ੍ਰੀਤਮ ਦਾਸ ਕੇਰ ਜਹਿ ਚਾਹਿਬ,
ਜੋ ਪ੍ਰੀਤਮ ਦਾਸ ਚਾਹੁੰਦਾ ਸੀ ਵੀ ਮੈਂ ਆਪਣਾ ਲਿਬਾਸ ਬਦਲਾਂ ਉਹ ਹੁਣ ਸਾਰਾ ਕੁਝ ਹੋ ਗਿਆ, ਪ੍ਰੀਤਮ ਦਾਸ ਨੇ ਲਿਬਾਸ ਬਦਲ ਲਿਆ।
ਰੀਤ ਗੁਸਾਈਨ ਕੀ ਥੀ ਜੋਈ,
ਇਹ ਜਿਹੜੀ ਰੀਤੀ ਅਵਧੂਤ ਸਾਧੂਆਂ ਦੀ ਜਾਂ ਗੁਸਾਈ ਮਤ ਵਾਲੇ ਸਾਧੂਆਂ ਦੀ ਸੀ,
ਤਬ ਉਦਾਸੀਆਂ ਧਾਰੀ ਸੋਈ,
ਉਹ ਸਵਾਹ ਮਲਣ ਦੀ ਸਾਰੀ ਰੀਤ ਉਦਾਸੀਆਂ ਨੇ ਤਦੋਂ ਧਾਰਨ ਕੀਤੀ।
ਔਰ ਸੰਤ ਥੇ ਜੇਤਕ ਸਾਥ,
ਅਤੇ ਹੋਰ ਵੀ ਜਿੰਨੇ ਸਾਧੂ ਮਹਾਤਮਾ ਪ੍ਰੀਤਮ ਦਾਸ ਉਦਾਸੀ ਦੇ ਨਾਲ ਸਨ,
ਪ੍ਰੀਤਮ ਦਾਸ ਪੁਨਾ ਨਿਜ ਹੱਥ,
ਫਿਰ ਪ੍ਰੀਤਮ ਦਾਸ ਨੇ ਆਪਣੇ ਹੱਥੀ ਉਹਨਾਂ ਸਾਰੇ ਸਾਧੂਆਂ ਦਾ ਆਪਣੇ ਵਰਗਾ ਹੀ ਲਿਬਾਸ ਬਣਾ ਦਿੱਤਾ।
ਸਵੈ ਸਮ ਬਾਣੀ ਸਭ ਕੇ ਲਈ ਕੀਏ,
ਤੇ ਸਾਰੇ ਸਾਧੂਆਂ ਮਹਾਤਮਾ ਦੇ ਜਿਹੜੇ ਬਾਣੇ ਸੀ ਉਹ ਆਪਣੇ ਵਰਗੇ ਕਰ ਦਿੱਤੇ, ਸਾਰਿਆਂ ਨੂੰ ਜਟਾ ਜੂਟ ਬਣਾ ਦਿੱਤਾ ਹੈ ਵੀ ਹੁਣ ਜਟਾਂ ਧਾਰ ਲਓ, ਜਿਵੇਂ ਦੂਜੇ ਮਤਾਂ ਦੇ ਸਾਧੂ ਪਖੰਡ ਵਿਖਾਉਂਦੇ ਹੈ ਇਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਵਿਖਾਓ।
ਆਪ ਸਿੱਧ ਗੁਰ ਉਨਕੇ ਥੀਏ,
ਅਤੇ ਪ੍ਰੀਤਮ ਦਾਸ ਉਦਾਸੀ ਆਪ ਆਪਣੀ ਮੰਡਲੀ ਦੇ ਸਿੱਧ ਗੁਰੂ ਬਣ ਗਏ, ਉਹਨਾਂ ਦਾ ਲਿਬਾਸ ਬਦਲਣ ਵਾਲੇ।
ਭੇਖ ਰੇਖ ਥੀ ਪਿਛਲੀ ਜਿਹੀ ਜੇਤੀ,
ਇਹ ਜੋ ਉਦਾਸੀਆਂ ਦੀ ਪੁਰਾਣੀ ਰੀਤੀ ਸੀ, ਪੁਰਾਣੀ ਨਿਸ਼ਾਨੀ ਸੀ ਇਹਨਾਂ ਦੇ ਭੇਖ ਦੀ, ਉਹ ਸਾਰੀ ਇਹਨਾਂ ਨੇ ਇੱਥੇ ਬਦਲ ਦਿੱਤੀ ਹੈ।
ਧਰੀ ਉਤਾਰ ਤਹਾਂ ਹੀ ਤੇਤੀ,
ਉਹ ਨਿਸ਼ਾਨੀਆਂ ਉੱਥੇ ਉਤਾਰ ਕੇ ਰੱਖ ਦਿੱਤੀਆਂ। ਪਹਿਲਾਂ ਤਾਂ ਸਿਰ ਦੇ ਉੱਪਰ ਗੋਦੜੀ ਦਾ ਮੁਕਟ ਪਹਿਨਦੇ ਸੀ, ਲੰਮਾ ਚੋਲਾ ਪਹਿਨਦੇ ਸੀ, ਸੇਲੀ ਪਾਉਂਦੇ ਸੀ, ਗਲ ਵਿੱਚ ਫੁੱਲਾਂ ਦੀ ਮਾਲਾ ਹੁੰਦੀ ਸੀ, ਚਿੱਪੀ ਹੁੰਦੀ ਸੀ। ਉਹ ਪੁਰਾਣੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹ ਸਾਰੀਆਂ ਉਤਾਰ ਕੇ ਉੱਥੇ ਰੱਖ ਦਿੱਤੀਆਂ।
ਧੂਏ ਬਣ ਖੰਡੀ ਤੈ ਖਾਕੇ,
ਜਿੱਥੇ ਬਣ ਖੰਡੀ ਆਪਣਾ ਧੂੰਆਂ ਲਾ ਕੇ ਬੈਠਦਾ ਸੀ, ਉਹ ਬਣ ਖੰਡੀ ਮਹਾਤਮਾ ਦੇ ਧੂਏ ਵਿੱਚੋਂ ਫਿਰ ਇਹਨਾਂ ਨੇ ਖਾਕ ਸਵਾ ਲਈ ਹੈ।
ਲੈ ਕਰ ਗੋਲਾ ਕੀਨੋ ਪਾਕੇ,
ਅਤੇ ਉਹ ਸਵਾ ਲੈ ਕੇ ਉਹਨੂੰ ਇਕੱਠੀ ਕੀਤਾ, ਇੱਕ ਗੋਲਾ ਜਿਹਾ ਬਣਾ ਲਿਆ ਹੈ।
ਗੁਸਾਈਨ ਸਮਾਂ ਤਿਸ ਕੀ ਪੂਜਾ,
ਜਿਵੇਂ ਗੁਸਾਈ ਲੋਕ ਖਾਕ ਦੇ ਗੋਲੇ ਦੀ ਪੂਜਾ ਕਰਦੇ ਸਨ, ਹੁਣ ਇਹ ਉਦਾਸੀ ਵੀ ਉਸੇ ਤਰ੍ਹਾਂ ਪੂਜਾ ਕਰਨ ਲੱਗ ਪਏ। ਜਿਹੜਾ ਉਦਾਸੀਆਂ ਦਾ ਮਤ ਕਿਸੇ ਸਮੇਂ ਸਿਰਫ ਗੁਰਬਾਣੀ ਦੇ ਉੱਪਰ ਭਰੋਸਾ ਰੱਖਦਾ ਸੀ, ਗੁਰਬਾਣੀ ਨੂੰ ਹੀ ਮੰਨਦਾ ਸੀ, ਗੁਰਬਾਣੀ ਨੂੰ ਪੜ੍ਹਦਾ ਸੀ, ਆਹ ਇੱਕ ਕੁਰੀਤੀ ਆ ਗਈ ਉਹਨਾਂ ਦੇ ਵਿੱਚ ਵੀ ਉਹ ਵੈਰਾਗੀਆਂ ਦੀ ਤਰ੍ਹਾਂ ਉਸ ਵਾਹ ਦੇ ਗੋਲੇ ਨੂੰ ਹੀ ਪੂਜਣ ਲੱਗ ਪਏ। ਦੂਜੀ ਪੂਜਾ ਵਿੱਚ ਆ ਬੜੀ ਹੈ ਜੋ ਗੁਰਮਤ ਨੇ ਨਹੀਂ ਮੰਨੀ, ਜਿਸ ਦਾ ਗੁਰਮਤ ਨੇ ਖੰਡਨ ਕੀਤਾ। ਗੁਰਮਤ ਨੇ ਗੁਰੂ ਨਾਲ ਪਰਮੇਸ਼ਰ ਨਾਲ ਹੀ ਜੋੜਿਆ। ਇਹ ਸਾਧ ਸੰਗਤ ਜੀ ਹੁਣ ਉਹ ਗੋਲਾ ਜਿਹਾ ਬਣਾ ਕੇ ਸੁਭਾਅ ਦਾ ਇਹ ਗੁਸਾਈ ਲੋਕਾਂ ਦੀ ਤਰ੍ਹਾਂ ਪੂਜਾ ਦੇ ਵਿੱਚ ਲੱਗ ਗਏ ਹਨ।
ਲੱਗੇ ਕਰਨ ਗਹਿ ਰਸਤਾ ਦੂਜਾ,
ਇਹਨਾਂ ਨੇ ਪਹਿਲਾ ਰਸਤਾ ਛੱਡ ਦਿੱਤਾ ਤੇ ਦੂਜੇ ਰਸਤੇ ਨੂੰ ਗ੍ਰਹਿਣ ਕਰਕੇ ਇਉਂ ਕਰਨ ਲੱਗ ਪਏ।
ਔਰ ਕਾਇਦੇ ਤਬ ਉਨ ਕੇਰੇ,
ਅਤੇ ਹੋਰ ਜਿਹੜੇ ਕਾਇਦੇ ਕਾਨੂੰਨ ਤਰੀਕੇ ਸੀ ਉਦਾਸੀਆਂ ਦੇ,
ਗਹੇ ਪ੍ਰੀਤਮ ਦਾਸ ਕਨੇਰੇ,
ਤੇ ਪ੍ਰੀਤਮ ਦਾਸ ਨੇ ਹੁਣ ਸਾਧ ਸੰਗਤ ਜੀ ਉਹ ਪੁਰਾਣੇ ਕਾਇਦੇ ਕਾਨੂੰਨ ਕੁਝ ਛੱਡ ਕੇ ਨਵੇਂ ਕਾਇਦੇ ਕਾਨੂੰਨ ਬਣਾ ਦਿੱਤੇ ਹਨ ਆਪਣੀ ਸੰਤ ਮੰਡਲੀ ਦੇ।
ਬਣ ਖਾਕੀ ਨਿਰਵਾਣ ਫਕੀਰ,
ਹੁਣ ਇਹ ਖਾਕੀ ਸੁਭਾਅ ਮਲਣ ਵਾਲੇ ਫਕੀਰ ਬਣ ਗਏ ਹੈ। ਤੇ ਇੱਕ ਇਹਨਾਂ ਦੇ ਵਿੱਚ ਸ਼ੁਭ ਗੁਣ ਅਜੇ ਵੀ ਹੈ ਵੀ ਨਿਰਵਾਣ। ਬਣ ਨਾਮ ਰੱਸੀ ਦਾ ਹੁੰਦਾ, ਰੱਸੀ ਤੋਂ ਭਾਵ ਲੈਂਦੇ ਆ ਬੰਧਨ। ਨਿਰਵਾਣ ਬੰਧਨਾਂ ਤੋਂ ਰਹਿਤ, ਭਾਵ ਅਜੇ ਹੋਰ ਬਹੁਤੇ ਬੰਧਨਾਂ ਚ ਨਹੀਂ ਪਏ, ਇੱਕੋ ਕ੍ਰਿਤੀ ਆਈ ਹੈ।
ਨਾਨਕ ਸ਼ਾਹੀ ਗੁਣੀ ਗਹੀਰ,
ਤੇ ਆਪਣੇ ਆਪ ਨੂੰ ਕਹਾਉਂਦੇ ਵੀ ਨਾਨਕ ਸ਼ਾਹੀ ਫਕੀਰ ਹੈ, ਗੁਣੀ ਗਹੀਰ ਹੈ, ਬਾਕੀ ਗੁਣ ਉਸੇ ਤਰ੍ਹਾਂ ਨੇ, ਬਾਹਰ ਦਾ ਲਿਬਾਸ ਬਦਲਿਆ, ਲਿਬਾਸ ਬਦਲਣ ਦੇ ਨਾਲ ਨਾਲ ਇੱਕ ਕ੍ਰਿਤੀ ਧਾਰਨ ਕਰ ਲਈ ਹੈ।
ਬਣਖੰਡੀ ਕੀ ਆਗਿਆ ਲੈ ਕੇ,
ਅਤੇ ਫਿਰ ਪ੍ਰੀਤਮ ਦਾਸ ਉਦਾਸੀ ਨੇ ਬਣਖੰਡੀ ਮਹਾਤਮਾ ਦੀ ਆਗਿਆ ਲਈ ਹੈ।
ਕਰੀ ਨੇਪਾਲ ਯਾਤਰਾ ਜੈ ਕੈ,
ਤੇ ਫਿਰ ਅੱਗੇ ਨੇਪਾਲ ਦੇ ਵਿੱਚ ਗਏ। ਜੋ ਜੋ ਇਹਨਾਂ ਦੀ ਯਾਤਰਾ ਦਾ ਟੂਰ ਸੀ ਉਸ ਅਨੁਸਾਰ ਇਹ ਥਾਵਾਂ ਥਾਵਾਂ ਤੇ ਜਾਂਦੇ ਰਹੇ, ਯਾਤਰਾ ਕਰਦੇ ਰਹੇ।
ਫਿਰ ਔਰ ਸਭ ਤੀਰਥ ਪਰਸੇ,
ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਹੋਰ ਬਹੁਤ ਸਾਰੇ ਤੀਰਥਾਂ ਤੇ ਗਏ, ਜਿਵੇਂ ਸ਼ਿਵ ਦੇ ਪਸ਼ੂਪਤ ਮੰਦਰ ਦੇ ਵਿੱਚ ਗਏ ਨੇ, ਹੋਰ ਤੀਰਥਾਂ ਉੱਪਰ ਵੀ ਪਹੁੰਚੇ ਹਨ।
ਚਾਰ ਧਾਮ ਕੀਨੇ ਭੁੰਨ ਸਰਸੇ,
ਅਤੇ ਫਿਰ ਜਿਹੜੇ ਚਾਰ ਧਾਮ ਹੈ ਉਹਨਾਂ ਚੌਹਾਂ ਧਾਮਾਂ ਦੀ ਯਾਤਰਾ ਵਾਸਤੇ ਚੱਲ ਪਏ ਹਨ।
ਜੋ ਫਕੀਰ ਕਿਤ ਨਾਨਕ ਸ਼ਾਹੀ,
ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਹੋਰ ਵੀ ਜਿਹੜਾ ਕੋਈ ਨਾਨਕ ਸ਼ਾਹੀ ਫਕੀਰ ਇਹਨਾਂ ਨੂੰ ਮਿਲਿਆ,
ਮਿਲਿਓ ਸਜਿਓ ਬਾਨਾ ਤਿੰਨ ਜਾਹੇ,
ਉਹ ਨਾਨਕ ਸ਼ਾਹੀ ਫਕੀਰ ਸਾਰੇ ਇਹਨਾਂ ਨੂੰ ਮਿਲ ਕੇ ਫਿਰ ਅੱਗੇ ਦੇਖੋ ਦੇਖੀ ਚੱਲ ਪੈਂਦੀ ਹੈ ਨਾ, ਜਿਵੇਂ ਕੋਈ ਵੇਖਦਾ ਉਵੇਂ ਬਣ ਜਾਓ। ਨਾਨਕ ਸ਼ਾਹੀ ਸਾਰੇ ਫਕੀਰ ਹੌਲੀ ਹੌਲੀ ਪ੍ਰੀਤਮ ਦਾਸ ਸਾਧੂ ਦੀ ਮੰਡਲੀ ਵੱਲ ਵੇਖ ਵੇਖ ਕੇ ਉਸੇ ਤਰ੍ਹਾਂ ਦੇ ਬਣਨ ਲੱਗ ਪਏ।
ਅਤ ਪਸੰਦ ਸਭ ਹੀ ਕੋ ਪਰਿਓ,
ਤੇ ਸਾਰਿਆਂ ਨੇ ਐਸਾ ਲਿਬਾਸ ਬਣਾ ਲਿਆ ਗੁਸਾਈਆਂ ਵਾਲਾ ਤੇ ਤਿਆਗੀਆਂ ਬਰਾਗੀਆਂ ਵਾਲਾ, ਤੇ ਸਾਰਿਆਂ ਨੂੰ ਇਹ ਨਵਾਂ ਲਿਬਾਸ ਪਸੰਦ ਵੀ ਆਉਂਦਾ। ਆਪਣੇ ਵਾਲੀ ਹਾਲਤ ਜੀ ਬਣ ਗਈ, ਜਿਵੇਂ ਬੰਦਾ ਪਹਿਲਾਂ ਤੁਸੀਂ ਆਪ ਹੀ ਆਪਣੇ ਪਹਿਲੇ ਕੱਪੜੇ ਲਾ ਕੇ ਨਵੇਂ ਪਾਓ ਨਾ, ਫਿਰ ਤੁਹਾਨੂੰ ਬੜੇ ਚੰਗੇ ਜਿਹੇ ਲੱਗਦੇ ਆ ਵੀ ਆਹ ਸੋਹਣਾ, ਪੁਰਾਣਿਆਂ ਤੋਂ ਜੀ ਲੈ ਗਿਆ ਹੁੰਦਾ, ਤੇ ਉਹ ਹਾਲਤ ਹੁਣ ਇਹਨਾਂ ਦੀ ਬਣ ਗਈ ਹੈ। ਪਹਿਲਾਂ ਨਾਨਕ ਸ਼ਾਹੀ ਲਿਬਾਸ ਹੌਲੀ ਹੌਲੀ ਲਾਉਣ ਲੱਗ ਪਏ ਤੇ ਨਵਾਂ ਨਵਾਂ ਲਿਬਾਸ ਇਹਨਾਂ ਨੇ ਆਪਣੇ ਮਤ ਵਿੱਚ ਧਾਰਨ ਕੀਤਾ।
ਜਾਹੀ ਤੇ ਸਭ ਹੀ ਨੇ ਧਰਿਓ,
ਇਸ ਕਰਕੇ ਸਭ ਕਿਸੇ ਨੇ ਇਹ ਨਵੇਂ ਲਿਬਾਸ ਨੂੰ ਧਾਰਨ ਕੀਤਾ, ਗ੍ਰਹਿਣ ਕਰ ਲਿਆ ਹੈ।
ਬੈਰਾਗੀ ਗੁਸਾਈਆਂ ਚੇਰੇ,
ਤੇ ਫਿਰ ਜਿਹੜੇ ਬੈਰਾਗੀ ਤੇ ਗੁਸਾਈ ਮਤ ਦੇ ਸਾਧੂ ਸੀ ਉਹਨਾਂ ਵੇਖਿਆ ਵੀ ਆਹ ਤੇ ਕੰਮ ਉਲਟਾ ਹੋ ਗਿਆ। ਪਹਿਲਾਂ ਲੋਕ ਸਾਡੀ ਪੂਜਾ ਕਰਦੇ ਸੀ, ਹੁਣ ਨਾਨਕ ਪੰਥੀ ਸਾਰੇ ਸਾਡੇ ਵਰਗੇ ਬਣਦੇ ਜਾਂਦੇ ਆ। ਉਹ ਹੁਣ ਇਹਨਾਂ ਦੇ ਨਾਲ ਝਗੜਾ ਕਰਨ ਲੱਗ ਪਏ, ਜਿੱਥੇ ਵੀ ਮਿਲਦੇ ਆ ਝਗੜਦੇ ਆ ਵੀ ਕੀ ਗੱਲ ਹੈ ਵੀ ਤੁਸੀਂ ਸਾਡਾ ਆਹ ਲਿਬਾਸ ਬਾਣਾ ਕਿਉਂ ਪਾ ਲਿਆ। ਸੰਸਾਰੀਆਂ ਵਰਗੀ ਹਾਲਤ ਜੀ ਬਣ ਗਈ, ਜਿਵੇਂ ਸੰਸਾਰੀ ਲੋਕ ਲੜਦੇ ਹੁੰਦੇ ਆ ਵੀ ਆਹ ਕੁਛ ਤੂੰ ਮੇਰੀ ਨਕਲ ਕਰ ਲਈ, ਮੇਰੀ ਨਕਲ ਕਿਉਂ ਕੀਤੀ ਹੈ। ਸੰਸਾਰੀਆਂ ਵਿੱਚ ਐਸਾ ਕੁਝ ਹੀ ਚੱਲਦਾ, ਫਿਰ ਝਗੜੇ ਚੱਲਦੇ ਨੇ, ਅਦਾਲਤਾਂ ਵਿੱਚ ਕੇਸ ਚਲੇ ਜਾਂਦੇ ਆ ਵੀ ਇਹ ਮੇਰੀ ਨਕਲ ਕੀਤੀ ਹੈ, ਇਹ ਤੇ ਸਭ ਕੁਝ ਮੇਰਾ ਸੀ। ਇਸੇ ਤਰ੍ਹਾਂ ਜਿਹੜੇ ਗੁਸਾਈ ਲੋਕ ਸਨ ਉਹ ਸਾਰੇ ਝਗੜਾ ਕਰਨ ਲੱਗਿਆ ਨਾਨਕ ਪੰਥੀ ਸਾਧੂਆਂ ਦੇ ਨਾਲ।
ਜਦਪ ਬਹੁਠਾਂ ਕਰੀ ਵਧੇਰੇ,
ਇਹ ਇੱਕ ਥਾਂ ਨੀ ਬਹੁਤ ਥਾਵਾਂ ਤੇ ਇਹਨਾਂ ਦੇ ਝਗੜੇ ਹੋਏ ਆਪਸ ਦੇ ਵਿੱਚ ਇੱਕ ਦੂਜੇ ਨਾਲ ਪਰਸਪਰ। ਪਹਿਲਾਂ ਚਰਚਾ ਕਰਦੇ ਫਿਰ ਤੂੰ ਤੂੰ ਮੈਂ ਤੱਕ ਗੱਲ ਪਹੁੰਚ ਜਾਂਦੀ।
ਤਦਪ ਗੁਰੂ ਕਿਰਪਾ ਤੇ ਇਹ ਹੈ,
ਪਰ ਇਹਨਾਂ ਉਦਾਸੀ ਮਤ ਵਾਲਿਆਂ ਵਿੱਚ ਇੱਕ ਵਾਧਾ ਸੀ ਵੀ ਇਹ ਬਾਣੀ ਜ਼ਰੂਰ ਪੜ੍ਹਦੇ ਸਨ। ਪਖੰਡ ਵੀ ਆ ਗਿਆ ਸੀ, ਪਰ ਜਿੰਨੀ ਕੁ ਬਾਣੀ ਪੜ੍ਹਦੇ ਸੀ ਉਹਨਾਂ ਕੁ ਪ੍ਰਤਾਪ ਤਾਂ ਰਹਿਣਾ ਹੀ ਸੀ ਨਾ। ਉਹ ਬਾਣੀ ਪੜ੍ਹਨ ਦੇ ਪ੍ਰਤਾਪ ਕਰਕੇ ਜਿੱਤ ਤਾਂ ਇਹਨਾਂ ਦੀ ਹੁੰਦੀ ਰਹੀ।
ਫਤਿਹ ਪਾਵਤੇ ਰਹੇ ਅਛੇ ਹੈ,
ਜਿੱਥੇ ਕਿਤੇ ਵੀ ਇਹਨਾਂ ਦਾ ਝਗੜਾ ਹੋਇਆ ਇਹ ਨਾਨਕ ਪੰਥੀ ਉਦਾਸੀ ਸਾਧੂ ਮਹਾਤਮਾ ਦੀ ਹੀ ਜਿੱਤ ਹੋਈ।
ਇਲਮ ਅਕਲ ਅਜਮਤ ਮੈਂ ਪੂਰੋ,
ਕਿਉਂਕਿ ਇਹਨਾਂ ਦੇ ਕੋਲ ਇਲਮ ਵੀ ਸੀ ਔਰ ਅਕਲ ਵੀ ਸੀ, ਇਸ ਦੇ ਨਾਲ ਨਾਲ ਅਜਮਤ ਸ਼ਕਤੀਆਂ ਵੀ ਰੱਖਦੇ ਸਨ।
ਪ੍ਰੀਤਮ ਦਾਸ ਹੋ ਤੋ ਤਬ ਰੂਰੋ,
ਜਿਹੜਾ ਪ੍ਰੀਤਮ ਦਾਸ ਉਦਾਸੀ ਸੀ ਸਾਰੀ ਮੰਡਲੀ ਦਾ ਮੁਖੀਆ, ਇਹ ਤਾਂ ਬਹੁਤ ਅਕਲ ਵਾਲਾ ਸੂਝਵਾਨ ਸੀ, ਬਹੁਤ ਗਿਆਨ ਇਲਮ ਵੀ ਰੱਖਦਾ ਸੀ।
ਬਲਕਿਨ ਗੰਗਾ ਪਰ ਇੱਕ ਵਾਰੀ,
ਪਰ ਇੱਕ ਵਾਰ ਜਦੋਂ ਇਹਨਾਂ ਦੀ ਮੰਡਲੀ ਗੰਗਾ ਤੇ ਗਈ ਹੋਈ ਸੀ, ਉਸੇ ਗੰਗਾ ਦੇ ਉੱਪਰ ਗੁਸਾਈ ਤੇ ਬੈਰਾਗੀ ਆਏ ਹੋਏ ਸਨ।
ਕਹਿਓ ਜੰਜੀਰ ਪਪੂ ਬੇਭੂਤ ਹਮਾਰੀ,
ਫਿਰ ਉਹੀ ਝਗੜਾ ਸ਼ੁਰੂ ਹੋ ਗਿਆ ਇੱਥੇ। ਉਹ ਬੈਰਾਗੀ ਜਿਹੜੇ ਸਨ ਜਾਂ ਗੁਸਾਈ ਲੋਕ ਸਨ ਉਹ ਕਹਿੰਦੇ ਵੀ ਆਹ ਜਿਹੜੀ ਸਵਾਹ ਤੁਸੀਂ ਮਿਲੀ ਫਿਰਦੇ ਹੋ ਨਾ ਇਹ ਤਾਂ ਸਾਡੇ ਮਤ ਦੀ ਸਵਾਹ ਹੈ। ਨਾਨਕ ਪੰਥੇ ਫਕੀਰ ਪਹਿਲਾਂ ਸਵਾਹ ਨਹੀਂ ਸੀ ਮਿਲਦੇ, ਔਰ ਤੁਸੀਂ ਆਹ ਜੋ ਲੱਕ ਦੇ ਨਾਲ ਜੰਜੀਰ ਬੰਨੀ ਹੈ ਸੰਗਲ ਬੰਨੇ ਹੈ, ਇਹ ਸੰਗਲ ਬੰਨਣਾ ਇਹ ਵੀ ਤੁਹਾਡਾ ਮਤ ਨਹੀਂ ਨਾਨਕ ਪੰਥੀਆਂ ਦਾ, ਸਾਡਾ ਮਤ ਹੈ, ਇਹ ਜੰਜੀਰ ਅਸੀਂ ਬੰਨਦੇ ਹਾਂ।
ਹੈ ਤੁਮ ਨੈ ਕਿਉਂ ਧਾਰਨ ਕੀਨੇ,
ਪਰ ਤੁਸੀਂ ਨਾਨਕ ਪੰਥੀ ਸਾਧੂ ਹੋ ਇਹ ਸਾਡੇ ਮਤ ਦੇ ਚਿੰਨ੍ਹ ਕਿਉਂ ਧਾਰਨ ਕੀਤੇ ਹਨ।
ਕੌਣ ਆਚਾਰੀਆ ਤੁਮਕੋ ਦੀਨੇ,
ਕਿਹੜਾ ਐਸਾ ਆਚਾਰੀਆ ਹੋਇਆ, ਕਿਹੜਾ ਐਸਾ ਗੁਰੂ ਹੋਇਆ ਜਿਹਨੇ ਤੁਹਾਨੂੰ ਆ ਸਾਡੇ ਵਾਲੇ ਚਿੰਨ੍ਹ ਦੇ ਦਿੱਤੇ।
ਸੰਗਲ ਪ੍ਰੀਤਮ ਦਾਸ ਗਿਰਾਇਓ,
ਇਹ ਜਿਹੜਾ ਪ੍ਰੀਤਮ ਦਾਸ ਉਦਾਸੀਆਂ ਦਾ ਮੁਖੀਆ ਸੀ, ਉਹ ਜਪੀ ਤਪੀ ਸੀ, ਅਜਮਤ ਵਾਲਾ ਸੀ, ਉਹਨੇ ਵੇਖਿਆ ਵੀ ਹੁਣ ਇਹ ਜਿਹੜੇ ਗੁਸਾਈ ਲੋਕ ਹੈ ਜਾਂ ਬੈਰਾਗੀ ਲੋਕ ਹੈ ਝਗੜਾ ਕਰਦੇ ਹੈ, ਉਹਨੇ ਆਪਣੇ ਲੱਕ ਦੇ ਨਾਲ ਬੰਨਿਆ ਹੋਇਆ ਉਹ ਸੰਗਲ ਖੋਲਿਆ ਤੇ ਖੋਲ ਕੇ ਭਗਾ ਕੇ ਧਰਤੀ ਉੱਪਰ ਸੁੱਟ ਦਿੱਤਾ।
ਬਨ ਕੇ ਸਾਂਪ ਉੱਠਾ ਫਨ ਆਇਓ,
ਤੇ ਨਾਲ ਹੀ ਆਪਣੀ ਸ਼ਕਤੀ ਛੱਡ ਦਿੱਤੀ, ਉਹ ਸ਼ਕਤੀ ਦੇ ਨਾਲ ਜਿਹੜਾ ਸੰਗਲ ਸੁੱਟਿਆ ਸੀ ਧਰਤੀ ਤੇ ਉਹ ਸੱਪ ਬਣ ਗਿਆ, ਸੱਪ ਦੀ ਤਰ੍ਹਾਂ ਮੇਲਦਾ ਹੋਇਆ ਜਦੋਂ ਉਹ ਬੈਰਾਗੀਆਂ ਦੇ ਵੱਲ ਨੂੰ ਗਿਆ ਹੈ।
ਡਰ ਕੇ ਸਭੇ ਗੁਸਾਈ ਭਾਗੇ,
ਤੇ ਜਿਹੜੇ ਗੁਸਾਈ ਤੇ ਬੈਰਾਗੀ ਮਤ ਦੇ ਸਾਧੂ ਮਹਾਤਮਾ ਸੀ ਇਸ ਸੱਪ ਨੂੰ ਵੇਖ ਕੇ ਸਾਰੇ ਭੱਜ ਗਏ, ਡਰ ਗਏ, ਫਿਰ ਝਗੜਾ ਝੁਗੜਾ ਉੱਥੇ ਰਹਿ ਗਿਆ ਸਾਰਾ।
ਪ੍ਰੀਤਮ ਦਾਸ ਗਯੋ ਹੈ ਅੱਗੇ,
ਜਦੋਂ ਇਹ ਬੈਰਾਗੀ ਗੁਸਾਈ ਲੋਕ ਭੱਜ ਗਏ ਤਾਂ ਪ੍ਰੀਤਮ ਦਾਸ ਅੱਗੇ ਗਿਆ, ਉਹਨੇ ਉਹ ਸੱਪ ਨੂੰ ਫੜ ਲਿਆ ਹੈ।
ਲੀਨੋ ਕੱਟ ਲਪੇਟ ਮੁੰਦ ਪਾਏ,
ਆਪਣੇ ਲੱਕ ਦੇ ਨਾਲ ਆਨੰਦ ਦੇ ਸਹਿਤ ਉਸੇ ਤਰ੍ਹਾਂ ਬੰਨ ਲਿਆ।
ਬਨਿਓ ਲੋਹੋ ਜੰਜੀਰ ਤਦਾਏ,
ਉਹ ਤੇ ਉਹਦੀ ਕਰਾਮਾਤ ਸੀ, ਉਹ ਮਹਾਤਮਾ ਦੀ ਇੱਕ ਸ਼ਕਤੀ ਸੀ ਜਿਸ ਕਰਕੇ ਉਹ ਸੱਪ ਬਣ ਗਿਆ ਸੀ, ਪਰ ਹੁਣ ਜਦੋਂ ਉਹਨੇ ਚੁੱਕ ਕੇ ਲੱਕ ਨਾਲ ਲਪੇਟਿਆ ਤੇ ਉਹ ਪਹਿਲਾਂ ਦੀ ਤਰ੍ਹਾਂ ਜੰਜੀਰ ਬਣ ਗਿਆ, ਉਸੇ ਤਰ੍ਹਾਂ ਸੰਗਲ ਬਣ ਗਿਆ ਹੈ।
ਪੁਨਾ ਅਖੰਡ ਵਿਭੂਤ ਚੜਾਈ,
ਫਿਰ ਇੱਕ ਸਾਖੀ ਹੋਰ ਇਹਨਾਂ ਦੀ ਪ੍ਰਗਟ ਹੈ ਕਿ ਇੱਕ ਵਾਰ ਹੋਰ ਝਗੜਾ ਹੋਇਆ ਤੇ ਉਹ ਕਹਿੰਦੇ ਵੀ ਇਉਂ ਕਰੋ, ਸਾਰੇ ਆਪੋ ਆਪਣੇ ਸਰੀਰ ਤੇ ਸਵਾਹ ਮਲ ਲਓ ਤੇ ਸਵਾਹ ਮਲ ਕੇ ਫਿਰ ਆਪਾਂ ਗੰਗਾ ਦੇ ਜਲ ਵਿੱਚ ਜਾਵਾਂਗੇ। ਉਹ ਸਾਰਿਆਂ ਨੇ ਆਪੋ ਆਪਣੇ ਸਰੀਰ ਦੇ ਉੱਪਰ ਸਵਾਹ ਮਲ ਲਈ ਹੈ।
ਗੰਗ ਧਾਰ ਮੈਂ ਤਸਿਓ ਜਾਈ,
ਜਿਹੜਾ ਪ੍ਰੀਤਮ ਦਾਸ ਉਦਾਸੀ ਸੀ ਉਹ ਬੈਰਾਗੀਆਂ ਦੀ ਤਰ੍ਹਾਂ ਗੁਸਾਈਆਂ ਦੀ ਤਰ੍ਹਾਂ ਸਵਾਹ ਮਲ ਕੇ ਗੰਗਾ ਦੀਆਂ ਲਹਿਰਾਂ ਵਿੱਚ ਜਾ ਵੜਿਆ ਹੈ।
ਕੀਤਕ ਸਾਧ ਗੁਸਾਈ ਔਰ,
ਇਸੇ ਤਰ੍ਹਾਂ ਜਿਹੜੇ ਬੈਰਾਗੀਆਂ ਤੇ ਗੁਸਾਈਆਂ ਦੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਸਾਧੂ ਮਹਾਤਮਾ ਸਨ, ਜਿਹੜੇ ਬਹੁਤੇ ਜ਼ਿਆਦਾ ਤਪੀ ਮੰਨੇ ਜਾਂਦੇ ਸੀ, ਉਹ ਵੀ ਇਸ ਦੇ ਮੁਕਾਬਲੇ ਸਵਾਹ ਮਲ ਕੇ ਗਏ ਹਨ।
ਧਸੇ ਖਾਕ ਮਿਲ ਤਾਂ ਸੰਗ ਗੌਰੈ,
ਆਪੋ ਆਪਣੇ ਸਰੀਰਾਂ ਤੇ ਉਹਨਾਂ ਨੇ ਵੀ ਸਵਾਹ ਮਲ ਲਈ ਤੇ ਗੰਗਾ ਦੀਆਂ ਲਹਿਰਾਂ ਵਿੱਚ ਜਾ ਪ੍ਰਵੇਸ਼ ਹੋਏ ਨੇ।
ਉਤਰ ਗਈ ਸਭ ਹੀ ਕੀ ਖਾਕੈ,
ਜਿਹੜੇ ਗੁਸਾਈ ਤੇ ਬੈਰਾਗੀ ਸਾਧੂ ਸਨ ਉਹਨਾਂ ਦੇ ਸਰੀਰ ਉੱਪਰ ਮਿਲੀ ਹੋਈ ਸਾਰੀ ਖਾਕ ਸਵਾਹ ਜਿਹੜੀ ਸੀ ਉਹ ਗੰਗਾ ਦੀਆਂ ਲਹਿਰਾਂ ਨੇ ਉਤਾਰ ਦਿੱਤੀ ਹੈ।
ਜੜੀ ਰਹੀ ਇੱਕ ਇਨਕੀ ਪਾਕੈ,
ਇਹ ਜੋ ਪ੍ਰੀਤਮ ਦਾਸ ਉਦਾਸੀ ਮਹਾਤਮਾ ਸੀ ਇਹਦੇ ਸਰੀਰ ਦੀ ਸਵਾਹ ਨਾ ਲਹੀ, ਇਹ ਜ਼ਿਆਦਾ ਕਰਾਮਾਤੀ ਸੀ, ਕਰਾਮਾਤ ਦੀ ਸ਼ਕਤੀ ਕਰਕੇ ਇਸਨੇ ਉਹ ਸਵਾਹ ਆਪਣੇ ਸਰੀਰ ਦੇ ਉੱਪਰ ਉਸੇ ਤਰ੍ਹਾਂ ਹੀ ਰੱਖੀ।
ਪੇਖ ਗੁਸਾਈਆਂ ਮਤ ਸਰ ਧਰਕੈ,
ਇਸ ਤਰ੍ਹਾਂ ਕੁਝ ਸਮਾਂ ਲੰਘਦਾ ਗਿਆ ਝਗੜਾ ਕਰਦਿਆਂ ਕਰਦਿਆਂ, ਇੱਕ ਸਮੇਂ ਜਿਹੜੇ ਗੁਸਾਈ ਸਾਧੂ ਸਨ ਉਹਨਾਂ ਨੇ ਬਹੁਤ ਭਾਰੀ ਈਰਖਾ ਕਰਕੇ
ਜੰਗ ਕੀਨ ਬੜ ਅਯੁੱਧ ਫਰਕੈ,
ਉਹਨਾਂ ਨੇ ਫਿਰ ਆਪਣੇ ਹੱਥ ਵਿੱਚ ਸ਼ਸਤਰ ਫੜ ਲਏ। ਉਹ ਕਹਿੰਦੇ ਵੀ ਐਂ ਨੀ ਗੱਲ ਨਿਬੜਨੀ, ਹੁਣ ਤਾਂ ਜੰਗ ਕਰਨਾ ਪਵੇਗਾ ਨਾਨਕ ਪੰਥੀ ਸਾਧੂਆਂ ਦੇ ਨਾਲ, ਯੁੱਧ ਕਰਨਾ ਪਵੇਗਾ। ਉਹ ਯੁੱਧ ਕਰਨ ਵਾਸਤੇ ਆ ਗਏ ਹਨ।
ਮਾਰੇ ਕਿਤਕ ਕਰੇ ਬਹੁ ਜ਼ਖਮੀ,
ਇਹ ਜਿਹੜੇ ਨਾਨਕ ਪੰਥੀ ਸਾਧੂ ਸਨ ਉਹ ਬਹੁਤ ਸਾਰੇ ਜ਼ਖਮੀ ਕਰ ਦਿੱਤੇ ਤੇ ਕਈਆਂ ਨੂੰ ਸ਼ਸਤਰਾਂ ਦੇ ਨਾਲ ਕੱਟ ਵੱਢ ਕੇ ਸੁੱਟ ਦਿੱਤਾ, ਮਾਰ ਦਿੱਤੇ ਹਨ।
ਭਗੇ ਉਦਾਸੀ ਤਜ ਘਰ ਲਖਮੀ,
ਅਤੇ ਜਿਹੜੇ ਉਦਾਸੀ ਸੀ ਉਹ ਆਪਣਾ ਸਾਰਾ ਕੁਝ ਛੱਡ ਕੇ ਖਾਲੀ ਹਾਥੀ ਭੱਜ ਤੁਰੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਤੋਂ ਅੱਗੇ ਫਿਰ ਇਸ ਯੁੱਧ ਵਿੱਚੋਂ ਉਦਾਸੀਆਂ ਦੀ ਹਾਰ ਹੋਈ। ਸਿੱਖ ਸਰਦਾਰ ਜਿਹੜੇ
ਸਿੱਖ ਸਰਦਾਰ ਜੋ ਹੁਤੇ ਤਹਾਏ,
ਉਹ ਸਿੱਖ ਸਰਦਾਰਾਂ ਦੇ ਕੋਲ ਉਦਾਸੀ ਭੱਜ ਕੇ ਗਏ ਹੈ ਵੀ ਹੁਣ ਤਾਂ ਸਾਡਾ ਜ਼ੋਰ ਨਹੀਂ ਚੱਲਣਾ, ਜਿਹੜੇ ਗੁਸਾਈ ਲੋਕ ਹੈ ਉਦਾਸੀ ਲੋਕ ਹੈ ਉਹ ਸਾਡੇ ਉੱਪਰ ਹੱਲਾ ਕਰਕੇ ਪੈ ਗਏ ਨੇ, ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਫਿਰ ਇਹਨਾਂ ਉਦਾਸੀਆਂ ਨੇ ਨਾਨਕ ਪੰਥੀਆਂ ਨੇ ਉਹ ਸਿੱਖ ਸਰਦਾਰਾਂ ਦੀ ਸ਼ਰਨ ਗ੍ਰਹਿਣ ਕੀਤੀ।
ਸਾਧ ਫਰਿਆਦੀ ਤਿੰਨ ਢਿੱਗ ਥਾਏ,
ਉਹਨਾਂ ਸਿੱਖ ਸਰਦਾਰਾਂ ਦੇ ਕੋਲ ਜਾ ਕਰਕੇ ਇਹਨਾਂ ਨੇ ਫਰਿਆਦ ਕੀਤੀ ਹੈ।
ਬਿਅਦਬੀ ਨਿਜ ਇਸ਼ਟੈ ਕੇਰੀ,
ਸਾਰਾ ਕੁਝ ਜਾ ਕੇ ਦੱਸ ਦਿੱਤਾ ਵੀ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੈ, ਸਾਡੇ ਬਹੁਤ ਸਾਰੇ ਸਾਧੂ ਮਹਾਤਮਾ ਜ਼ਖਮੀ ਕਰ ਦਿੱਤੇ ਹੈ, ਕਈਆਂ ਨੂੰ ਮਾਰ ਦਿੱਤਾ ਹੈ, ਔਰ ਜਿਹੜਾ ਸਾਡਾ ਨਿਸ਼ਾਨ ਸੀ ਝੰਡਾ ਸੀ ਉਹ ਵੀ ਉਹਨਾਂ ਬਰਾਗੀਆਂ ਨੇ ਗੁਸਾਈ ਲੋਕਾਂ ਨੇ ਸਾੜ ਦਿੱਤਾ ਹੈ।
ਲਖ ਕੈ ਚੜੇ ਸਿੰਘ ਬਿਨ ਦੇਰੀ,
ਤੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਵੀ ਨਾਨਕ ਪੰਥੀ ਸਾਧੂਆਂ ਨੂੰ ਤੰਗ ਕਰਦੇ ਆ ਗੁਸਾਈ ਲੋਕ, ਤਾਂ ਫਿਰ ਸਿੰਘਾਂ ਨੇ ਵੀ ਇਧਰੋਂ ਤਿਆਰੀ ਕਰ ਲਈ ਹੈ, ਸ਼ਸਤਰ ਵਸਤਰਾਂ ਦੇ ਸਹਿਤ ਤਿਆਰ ਹੋ ਕੇ ਚੱਲ ਪਏ ਹਨ।
ਸਾਹਿਬ ਸਿੰਘ ਪਟਿਆਲੇ ਵਾਰਾ,
ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਪਟਿਆਲੇ ਦਾ ਰਾਜਾ ਜੋ ਸਾਹਿਬ ਸਿੰਘ ਹੋਇਆ ਹੈ ਇਹ ਸਾਹਿਬ ਸਿੰਘ ਵੀ ਤਿਆਰ ਹੋ ਗਿਆ।
ਚੜਿਓ ਆਪ ਖੁਦ ਵਾਏ ਨਗਾਰਾ,
ਇਸਨੇ ਆਪਣੀਆਂ ਫੌਜਾਂ ਨਾਲ ਲਈਆਂ ਨੇ ਨਗਾਰਾ ਵਜਾ ਦਿੱਤਾ ਵੀ ਸਭ ਫੌਜਾਂ ਤਿਆਰ ਪਰ ਤਿਆਰ ਹੋ ਜਾਓ, ਹੁਣ ਜਾ ਕੇ ਯੁੱਧ ਕਰਨਾ ਹੈ ਗੁਸਾਈ ਸਾਧੂਆਂ ਨਾਲ।
ਲੂਟ ਮਾਰ ਗੁਸਾਈ ਭਗਾਏ,
ਜਿਹੜੇ ਗੁਸਾਈ ਲੋਕ ਉਦਾਸੀਆਂ ਦੇ ਉੱਪਰ ਹੱਲਾ ਕਰਕੇ ਆਏ ਸਨ, ਜਿਨ੍ਹਾਂ ਨੇ ਉਦਾਸੀਆਂ ਨੂੰ ਭਜਾ ਦਿੱਤਾ ਸੀ, ਫਿਰ ਇਹਨਾਂ ਗੁਸਾਈਆਂ ਦੇ ਨਾਲ ਜਾ ਕੇ ਮੁਕਾਬਲਾ ਕੀਤਾ ਗੁਰੂ ਕੇ ਖਾਲਸੇ ਨੇ ਤੇ ਮੁਕਾਬਲੇ ਦੇ ਵਿੱਚ ਗੁਸਾਈਆਂ ਨੂੰ ਭਜਾ ਦਿੱਤਾ ਹੈ।
ਗੁਰ ਝੰਡਾ ਦੇ ਫੇਰ ਚੁਲਾਈ,
ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪੰਥ ਦਾ ਝੰਡਾ ਉਦਾਸੀਆਂ ਦੀ ਮੰਡਲੀ ਵਿੱਚ ਝੂਲਦਾ ਸੀ ਤੇ ਇਹਨਾਂ ਗੁਸਾਈ ਲੋਕਾਂ ਨੇ ਉਹ ਝੰਡਾ ਸਾੜ ਦਿੱਤਾ ਸੀ, ਗੁਰੂ ਕੇ ਖਾਲਸੇ ਨੇ, ਖਾਲਸੇ ਪੰਥ ਨੇ, ਸਾਹਿਬ ਸਿੰਘ ਪਟਿਆਲੇ ਵਾਲੇ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਉਹ ਝੰਡਾ ਫਿਰ ਨਾਨਕ ਪੰਥੀਆਂ ਦਾ ਉਸੇ ਤਰ੍ਹਾਂ ਝੁਲਾ ਦਿੱਤਾ ਹੈ।
ਫਿਰ ਨਾ ਗੁਸਾਈਓ ਕਬ ਹੀ ਛੇੜਾ,
ਗੁਸਾਈਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਉਦਾਸੀ ਤਾਂ ਭਜਾ ਦਿੱਤੇ ਸੀ ਪਰ ਇਹਨਾਂ ਉਦਾਸੀਆਂ ਦੇ ਸੰਬੰਧ ਗੁਰੂ ਕੇ ਖਾਲਸੇ ਨਾਲ, ਸਿੱਖ ਸਰਦਾਰਾਂ ਨਾਲ ਇਹਨਾਂ ਦੇ ਸੰਬੰਧ ਹੈ, ਇਸ ਕਰਕੇ ਹੁਣ ਅਸੀਂ ਨਾਨਕ ਪੰਥੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਕਦੇ ਫਿਰ ਇਹਨਾਂ ਉਦਾਸੀਆਂ ਉੱਪਰ ਹੱਲਾ ਕਰਾਂਗੇ, ਫਿਰ ਜੋ ਸਰਦਾਰਾਂ ਦੀ ਫੌਜ ਆ ਚੜ੍ਹ ਕੇ ਆਵੇਗੀ, ਖਾਲਸਾ ਫੌਜ ਤੋਂ ਸਾਨੂੰ ਨੁਕਸਾਨ ਬਹੁਤ ਵੱਡਾ ਚੱਲਣਾ ਪਵੇਗਾ। ਇਹ ਸੋਚ ਕੇ ਫਿਰ ਕਦੇ ਗੁਸਾਈਆਂ ਨੇ ਨਾਨਕ ਪੰਥੀਆਂ ਨਾਲ ਝਗੜਾ ਨਾ ਕੀਤਾ।
ਦਰਤ ਸਿੰਘਨ ਤੈ ਕੀਨ ਨਾ ਝੇੜਾ,
ਤੇ ਗੁਰੂ ਕੇ ਖਾਲਸੇ ਪੰਥ ਤੋਂ ਸਿੱਖ ਸਰਦਾਰਾਂ ਤੋਂ ਸਦਾ ਵਾਸਤੇ ਡਰਦੇ ਰਹੇ ਔਰ ਝਗੜੇ ਤੋਂ ਇਹਨਾਂ ਨੇ ਫਿਰ ਕਿਨਾਰਾ ਕਰ ਲਿਆ ਹੈ।
ਪੰਥ ਉਦਾਸੀ ਸੰਤਨ ਕੇਰਾ,
ਜਿਹੜੇ ਉਦਾਸੀ ਮਤ ਦੇ ਨਾਨਕ ਪੰਥੀ ਸਾਧੂ ਸੰਤ ਸਨ,
ਵਾਢਿਓ ਪੁਨ ਨਿਰਵਾਣ ਕਨੇਰਾ,
ਇਹਨਾਂ ਦੇ ਮਤ ਵਿਚ ਫਿਰ ਵਾਧਾ ਹੋਇਆ, ਇੱਕ ਰਸ ਇਹ ਦੁਨੀਆਂ ਦੇ ਵਿਚ ਵੱਧਦੇ ਗਏ।
ਮੈਂ ਇਹੋ ਸਾਖੀ ਕਹਿ ਤੋ ਉਦਾਸੀ,
ਇਹ ਜਿਹੜੀਆਂ ਸਾਖੀਆਂ ਆਪ ਨੇ ਪਹਿਲਾਂ ਸਰਵਣ ਕੀਤੀਆਂ ਨੇ, ਇਹ ਉਦਾਸੀ ਲੋਕ ਆਪਸ ਦੇ ਵਿਚ ਕਹਿੰਦੇ ਹਨ,
ਮੈਂ ਉਨ ਆਪਣੀ ਈਨ ਮਨਾਈ,
ਤੇ ਇਸ ਤਰ੍ਹਾਂ ਉਦਾਸੀਆਂ ਨੇ ਆਪਣੀ ਜਿਹੜੀ ਈਨ ਸੀ ਉਹ ਮਨਵਾ ਲਈ ਹੈ ਗੁਸਾਈਆਂ ਨੂੰ। ਉਹ ਗੁਸਾਈ ਮਤ ਦੇ ਸਾਧੂ ਹੁਣ ਐਸੀ ਈਨ ਦੇ ਵਿਚ ਆ ਗਏ ਵੀ ਉਦਾਸੀਆਂ ਦੇ ਨਾਲ ਝਗੜਾ ਆਦਿ ਨਹੀਂ ਕਰਦੇ ਹਨ।
ਨਿਜ ਧੋਣੀ ਕੀ ਖਾ ਕਰਮਾਈ,
ਤੇ ਇਹ ਜਿਹੜੇ ਉਦਾਸੀ ਹੈ ਉਹ ਆਪਣੀ ਧੂਣੀ ਦੀ ਖਾਕ ਸਵਾਹ ਲੈ ਕੇ ਫਿਰ ਉਸਨੂੰ ਇਕੱਤਰ ਕਰਦੇ ਹਨ।
ਗੋਲਾ ਖਾਕ ਕੇਰ ਉਦਾਸੀ,
ਇਹਨਾਂ ਨੇ ਖਾਲਸੇ ਪੰਥ ਦੀ ਸਹਾਇਤਾ ਲੈ ਕੇ ਜਿੱਤ ਤਾਂ ਪ੍ਰਾਪਤ ਕਰ ਲਈ, ਗੁਸਾਈਆਂ ਦੇ ਉੱਪਰ ਇਹਨਾਂ ਨੇ ਆਪਣਾ ਦਬਦਬਾ ਜਮਾ ਲਿਆ ਹੈ, ਪਰ ਉਹ ਗੋਲੇ ਵਾਲਾ ਖੇੜਾ ਇਹਨਾਂ ਨੇ ਅਜੇ ਵੀ ਨਹੀਂ ਛੱਡਿਆ। ਉਹ ਗੋਲੇ ਦੀ ਖਾਕ ਸਵਾਹ ਜਿਹੜੀ ਹੈ ਉਹ ਲੈ ਕੇ ਆਪਣੇ ਸਰੀਰ ਦੇ ਉੱਪਰ ਮਲਦੇ ਰਹੇ।
ਅਬਲੋ ਜੋ ਪੂਜਿਤ ਸੁਖਰਾਸੀ,
ਅਤੇ ਹੁਣ ਤੱਕ ਉਹ ਉਦਾਸੀ ਸਾਧੂ ਆਪਣੇ ਸਰੀਰ ਦੇ ਉੱਪਰ ਉਵੇਂ ਸਵਾਹ ਮਲਦੇ ਆ ਰਹੇ ਹਨ ਬਹੁ ਗਿਣਤੀ ਵਿਚ, ਪਰ ਕੁਝ ਉਦਾਸੀ ਉਹ ਵੀ ਹੈ ਜਿਹੜੇ ਐਸਾ ਪਖੰਡ ਨਹੀਂ ਵੀ ਕਰਦੇ। ਇਹ ਗਿਆਨੀ ਗਿਆਨ ਸਿੰਘ ਜੀ ਨੇ ਜ਼ਿਆਦਾਤਰ ਉਹ ਵਰਣਨ ਕੀਤਾ ਜਿਸ ਪਾਸੇ ਜ਼ਿਆਦਾ ਉਦਾਸੀ ਝੁਕ ਗਏ ਸਨ। ਜ਼ਿਆਦਾ ਉਦਾਸੀਆਂ ਦੀ ਹਾਲਤ ਐਸੀ ਵੀ ਬਣ ਗਈ ਸੀ ਕਿ ਉਹਨਾਂ ਨੇ ਧੂਏ ਲਾਉਣੇ ਔਰ ਫਿਰ ਉੱਥੋਂ ਸਵਾਹ ਲੈ ਕੇ ਆਪਣੇ ਪਿੰਡੇ ਦੇ ਉੱਪਰ ਮਲ ਲੈਣੀ, ਵੱਡੀਆਂ ਵੱਡੀਆਂ ਜਟਾਵਾਂ ਰੱਖਣੀਆਂ, ਮੱਥੇ ਦੇ ਉੱਪਰ ਤਿਲਕ ਲਾ ਲੈਣਾ। ਜ਼ਿਆਦਾ ਉਦਾਸੀ ਮਹਾਤਮਾ ਐਸੇ ਹੋ ਗਏ ਸਨ, ਪਰ ਕੁਝ ਵਿਰਲੇ ਵਿਰਲੇ ਉਦਾਸੀ ਸਾਧੂ ਮਹਾਤਮਾ ਐਸੇ ਵੀ ਸੀ ਜਿਨ੍ਹਾਂ ਨੇ ਬਾਬਾ ਗੁਰੂ ਦਿੱਤਾ ਜੀ ਦੇ ਉਸੇ ਪੁਰਾਣੇ ਲਿਬਾਸ ਨੂੰ ਸਾਂਭ ਕੇ ਰੱਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕੀਤੀ, ਉਪਾਸ਼ਨਾ ਨਹੀਂ ਕੀਤੀ।
ਜਥਾ ਸੁਣਿਓ ਹਮ ਤਥਾ ਬਖਾਨਾ,
ਗਿਆਨੀ ਗਿਆਨ ਸਿੰਘ ਜੀ ਹੁਣ ਅੱਗੇ ਲਿਖਦੇ ਆ ਵੀ ਸਾਧ ਸੰਗਤ ਜੀ ਉਹ ਜਥਾ ਸੁਣਿਓ ਹਮ, ਜਥਾ ਜਿਸ ਤਰ੍ਹਾਂ ਅਸੀਂ ਲੋਕਾਂ ਦੇ ਵਿੱਚੋਂ ਜਾਂ ਉਦਾਸੀਆਂ ਦੇ ਵਿੱਚੋਂ ਸੁਣਿਆ ਸੀ ਉਹ ਸਾਰਾ ਪ੍ਰਸੰਗ ਤੁਹਾਨੂੰ ਕਹਿ ਕੇ ਸੁਣਾ ਦਿੱਤਾ ਹੈ।
ਸਾਚ ਝੂਠ ਸਤਿਗੁਰ ਹੀ ਜਾਨਾ,
ਪਰ ਇਹ ਸਾਰੇ ਸੁਣਾਉਣ ਦੇ ਵਿੱਚੋਂ ਲਿਖਣ ਦੇ ਵਿੱਚੋਂ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਇਹ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜਾਣਦੇ ਹਨ।
ਤਬ ਨਿਰਵਾਣ ਪ੍ਰੀਤਮ ਦਾਸ,
ਤਦੋਂ ਇਹ ਨਿਰਵਾਣ ਸਾਧੂ ਪ੍ਰੀਤਮ ਦਾਸ ਨੇ
108 ਕਰੇ ਸਿੱਖ ਖਾਸ,
ਖਾਸ ਤੌਰ ਤੇ ਆਪਣੇ 108 ਸਾਧੂ ਮਹਾਤਮਾ ਬਣਾਏ ਜਿਨ੍ਹਾਂ ਨੂੰ ਇਹ ਉਦਾਸੀਆਂ ਵਾਲੇ ਅਸੂਲਾਂ ਵਿੱਚ ਪ੍ਰਪੱਕ ਕਰਦੇ ਰਹੇ।
ਦੇਸ਼ ਵਿਦੇਸ਼ਨ ਮੈਂ ਅਟ ਸਾਰੇ,
ਦੇਸ਼ ਅਤੇ ਪ੍ਰਦੇਸ਼ਾਂ ਦੇ ਵਿੱਚ ਭਾਵ ਜਿੱਥੇ ਉਹ ਪੰਜਾਬ ਸੂਬੇ ਦੇ ਵਿੱਚ ਰਿਹਾ ਕਰਦੇ ਸਨ ਉੱਥੇ ਦੂਜੇ ਸੂਬਿਆਂ ਵਿੱਚ ਵੀ ਜਾਇਆ ਕਰਦੇ।
ਗੁਰੂ ਕਰਕੇ ਸਿੱਖ ਕਰੇ ਅਪਾਰ,
ਤੇ ਦੂਜੇ ਸੂਬਿਆਂ ਵਿੱਚ ਜਾ ਕੇ ਵੀ ਲੋਕਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸਿੱਖੀ ਦਰੜਾਈ ਸਿੱਖ ਬਣਾ ਦਿੱਤਾ।
ਦੱਖਣ ਦੇਸ਼ ਹੈਦਰਾਬਾਦ,
ਇਸੇ ਤਰ੍ਹਾਂ ਜੋ ਦੱਖਣ ਦਾ ਇਲਾਕਾ ਹੈ, ਦੱਖਣ ਦੇ ਇਲਾਕੇ ਵਿੱਚ ਇੱਕ ਸ਼ਹਿਰ ਹੈ ਹੈਦਰਾਬਾਦ,
ਚੰਦੂ ਲਾਲ ਨਿਰਪਤ ਆਦਿ,
ਇੱਥੇ ਚੰਦੂ ਲਾਲ ਨਾਮ ਦਾ ਹਿੰਦੂ ਰਾਜਾ ਹੈ ਔਰ ਇਸ ਦੀ ਪ੍ਰਜਾ ਹੈ ਇਸ ਦੇ ਅਮੀਰ ਵਜ਼ੀਰ ਰਹਿੰਦੇ ਹਨ।
ਨਿਜ ਪ੍ਰਤਾਪ ਤੇ ਅਧਿਕ ਚਿਤਾਏ,
ਫਿਰਦੇ ਫਿਰਦੇ ਇਹ ਪ੍ਰੀਤਮ ਦਾਸ ਉਦਾਸੀ ਦੱਖਣ ਦੇਸ਼ ਹੈਦਰਾਬਾਦ ਪਹੁੰਚ ਗਏ, ਚੰਦੂ ਲਾਲ ਦੇ ਕੋਲ ਗਏ ਤੇ ਆਪਣੇ ਪ੍ਰਤਾਪ ਦਾ ਸਦਕਾ ਉਹਨਾਂ ਨੂੰ ਬਹੁਤ ਪ੍ਰਸੰਨ ਕੀਤਾ, ਖੁਸ਼ ਕੀਤਾ।
ਲੀਨੋ ਤਨ ਅਨਗਨ ਕਢਵਾਏ,
ਚੰਦੂ ਲਾਲ ਰਾਜੇ ਦੇ ਕੋਲੋਂ ਬਹੁਤ ਸਾਰਾ ਧਨ ਇਹਨਾਂ ਨੇ ਕਢਵਾ ਲਿਆ ਵੀ ਚੰਦੂ ਲਾਲ ਤੇਰੇ ਕੋਲ ਰਾਜ ਭਾਗ ਹੈ ਹੈਦਰਾਬਾਦ ਦਾ, ਤੂੰ ਹੁਣ ਉਦਾਸੀ ਮਹਾਤਮਾ ਦੀ ਸੇਵਾ ਕਰ ਤਾਂ ਕਿ ਇਹ ਆਪਣੇ ਡੇਰੇ ਬਣਾ ਸਕਣ।
ਦੋਹਰਾ ਚਾਚਾ ਚੰਦੂ ਲਾਲ ਕਾ,
ਚੰਦੂ ਲਾਲ ਰਾਜੇ ਦਾ ਇੱਕ ਚਾਚਾ ਸੀ,
ਹਾਂ ਇੱਕ ਨਾਨਕ ਚੰਦ,
ਉਸ ਦਾ ਨਾਮ ਨਾਨਕ ਚੰਦ ਕਰਕੇ ਆਉਂਦਾ ਹੈ।
ਸੰਤਤ ਨਹਿ ਥੀ ਤਾਹੇ ਕੇ,
ਇਸ ਨਾਨਕ ਚੰਦ ਦੇ ਘਰ ਕੋਈ ਸੰਤਾਨ ਪੁੱਤਰ ਧੀ ਆਦਿ ਨਹੀਂ ਸੀ।
ਧਨ ਟਿਗ ਹੋ ਤੋਂ ਬੁਲੰਦ,
ਔਰ ਇਸ ਦੇ ਕੋਲ ਧਨ ਬਹੁਤ ਜ਼ਿਆਦਾ ਸੀ, ਧਨ ਦਾ ਚੰਗਾ ਧਨੀ ਸੀ।
ਤੀਰਥਨ ਪਰ ਮੇਲਿਓ ਵਿਖੇ,
ਜਿੱਥੇ ਕਿਤੇ ਵੀ ਤੀਰਥਾਂ ਦੇ ਉੱਪਰ ਮੇਲੇ ਲੱਗਦੇ ਉਹਨਾਂ ਮੇਲਿਆਂ ਦੇ ਉੱਪਰ ਇਹ ਜਾਇਆ ਕਰਦਾ।
ਲੰਗਰ ਦੇਵਨ ਹੇਤ,
ਉੱਥੇ ਜਾ ਕੇ ਇਹਨੇ ਸਾਧੂਆਂ ਮਹਾਤਮਾ ਨੂੰ ਲੰਗਰ ਛਕਾਉਣਾ, ਲੰਗਰ ਵੱਡੇ ਵੱਡੇ ਭੰਡਾਰੇ ਲਾ ਦਿਆ ਕਰਦਾ ਸੀ।
ਕਰਿਓ ਅਖਾੜਾ ਖੜਾ ਤਿੰਨ,
ਔਰ ਇਹ ਵੀ ਸਾਧ ਸੰਗਤ ਜੀ ਉਹ ਪ੍ਰੀਤਮ ਦਾਸ ਉਦਾਸੀ ਦਾ ਸ਼ਰਧਾਲੂ ਬਣ ਗਿਆ, ਔਰ ਪ੍ਰੀਤਮ ਦਾਸ ਉਦਾਸੀ ਦੇ ਕਹਿਣ ਤੋਂ ਬਹੁਤ ਵੱਡਾ ਇੱਕ ਅਖਾੜਾ ਇਸ ਨੇ ਖੜਾ ਕੀਤਾ, ਬਿਲਡਿੰਗ ਉਸਾਰ ਦਿੱਤੀ ਹੈ।
ਭਇਓ ਸਾਤ ਲੱਖ ਦੇਤ,
ਉਹ ਸਾਰੇ ਅਖਾੜੇ ਦੇ ਪੜਾਓ ਦੇ ਵਿਸਥਾਰ ਵਾਸਤੇ, ਬਿਲਡਿੰਗਾਂ ਦੇ ਖਰਚੇ ਵਾਸਤੇ ਕੋਈ 7 ਲੱਖ ਦੇ ਕਰੀਬ ਇਸ ਨੇ ਪੈਸਾ ਖਰਚਿਆ।
ਸੰਤ ਪ੍ਰੀਤਮ ਦਾਸ ਕੋ,
ਤੇ ਜੋ ਸੰਤ ਪ੍ਰੀਤਮ ਦਾਸ ਸੀ,
ਵੇਖ ਸਤਪੁਰਖ ਮਹਾਨ,
ਇਹਨੇ ਵੇਖਿਆ ਵੀ ਸਾਰਿਆਂ ਦੇ ਵਿੱਚੋਂ ਇਹ ਪ੍ਰੀਤਮ ਦਾਸ ਹੀ ਸਤਪੁਰਖ ਹੈ, ਇਹ ਬਹੁਤੀ ਕਮਾਈ ਵਾਲਾ ਬੰਦਗੀ ਵਾਲਾ ਹੈ, ਸੱਚਾ ਹੈ, ਇਹ ਜਿਹੜਾ ਪੈਸਾ ਬਰਬਾਦ ਨਹੀਂ ਕਰੇਗਾ, ਕਿਉਂਕਿ ਬਾਕੀ ਸਾਧੂ ਮਹਾਤਮਾ ਕੁਝ ਛੁਪਾ ਕੇ ਰੱਖਣ ਵਾਲੇ ਸੀ, ਵੀ ਲਾਉਣਾ ਘੱਟ ਤੇ ਛੁਪਾ ਬਹੁਤਾ ਲੈਣਾ, ਤੇ ਨਾਨਕ ਚੰਦ ਨੇ ਸਾਰੀ ਗੱਲ ਵਿਚਾਰੀ ਆ ਪਹਿਲਾਂ, ਵੀ ਜੇ ਦੂਜੇ ਮਹਾਤਮਾ ਨੂੰ ਦੇ ਦਿੱਤਾ ਕੀ ਪਤਾ ਉਹ ਆਪਣੇ ਅਖਾੜੇ ਵਾਸਤੇ ਲਾਉਣ ਜਾਂ ਨਾ ਲਾਉਣ, ਆਪਣੀਆਂ ਪ੍ਰੋਪਰਟੀਆਂ ਨਾ ਬਣਾ ਲੈਣ, ਇਹ ਸਾਰੀ ਵਿਚਾਰ ਕਰਕੇ ਫਿਰ ਉਹਨੇ ਪੈਸਾ ਜਿਹੜਾ ਸੀ ਉਹ ਸੰਤ ਪ੍ਰੀਤਮ ਦਾਸ ਨੂੰ ਸਾਂਭਿਆ।
ਕਰਿਓ ਸੁਪਰਦ ਰੁਪਈਆ ਬਹਿ,
ਉਹ ਸਾਰਾ ਰੁਪਈਆ ਪ੍ਰੀਤਮ ਦਾਸ ਨੂੰ ਫੜਾ ਕੇ ਫਿਰ ਅੱਗੇ ਇੱਕ ਗੱਲ ਹੋਰ ਆਖੀ,
ਸੰਤਨ ਹਿਤ ਕਰ ਦਾਨ,
ਸੰਤ ਪ੍ਰੀਤਮ ਦਾਸ ਜੀ ਸਾਰਿਆਂ ਵਿੱਚੋਂ ਤੁਸੀਂ ਮੈਨੂੰ ਚੰਗੇ ਲੱਗੇ ਹੋ, ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਭਲੀ ਹੈ, ਵਿਰਖਤਾਂ ਵਾਲਾ ਤਿਆਗੀਆਂ ਵਾਲਾ ਸੁਭਾਅ ਹੈ, ਇਹ ਜਿਹੜਾ ਪੈਸਾ ਮੈਂ ਤੁਹਾਨੂੰ ਦੇ ਕੇ ਚੱਲਿਆ ਇਸ ਅਖਾੜੇ ਪੜਾਅ ਦੇ ਵਿਸਥਾਰ ਵਾਸਤੇ ਲੱਗੇ, ਜਾਂ ਫਿਰ ਜਿਹੜੇ ਸਾਧੂ ਮਹਾਤਮਾ ਇੱਥੇ ਆਉਂਦੇ ਆ ਉਹਨਾਂ ਦੇ ਲੰਗਰ ਵਾਸਤੇ ਲੱਗੇ, ਇਹ ਮੇਰੀ ਮਾਇਆ ਜਿਹੜੀ ਹੈ ਉਹ ਸਾਧੂਆਂ ਮਹਾਤਮਾ ਦੇ ਲੰਗਰ ਵਾਸਤੇ ਮੈਂ ਦਿੱਤੀ ਹੈ, ਤੁਸੀਂ ਇਹ ਮਾਇਆ ਇਸੇ ਵਾਸਤੇ ਲਾਉਣੀ ਹੈ।
ਪ੍ਰੀਤਮ ਦਾਸ ਪ੍ਰਯਾਗ ਮੈਂ,
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਜਿਹੜਾ ਪ੍ਰੀਤਮ ਦਾਸ ਉਦਾਸੀ ਸੀ ਉਹ ਪ੍ਰਯਾਗ ਰਾਜ ਵਿਖੇ ਬਹੁਤ ਲੰਮਾ ਸਮਾਂ ਰਿਹਾ ਹੈ।
ਕਰਿਓ ਜਮਾ ਮੈਂ ਲਿਆਏ,
ਉੱਥੇ ਲਿਆ ਕੇ ਸਾਰਾ ਪੈਸਾ ਜਮਾ ਕਰ ਦਿੱਤਾ, ਕੁਝ ਡੇਰੇ ਦੇ ਵਿਸਥਾਰ ਵਾਸਤੇ ਖਰਚਿਆ ਹੈ, ਬਾਕੀ ਸਾਧੂਆਂ ਮਹਾਤਮਾ ਦੇ ਲੰਗਰ ਵਾਸਤੇ ਰੱਖ ਦਿੱਤਾ।
ਕਰਿਓ ਅਖਾੜਾ ਖੜਾ ਜਹੇ,
ਇਹ ਅਖਾੜਾ ਬਹੁਤ ਵੱਡੀ ਬਿਲਡਿੰਗ ਉੱਥੇ ਖੜੀ ਕੀਤੀ,
ਜੋ ਅਬ ਵੱਡਾ ਕਹਾਈ,
ਪ੍ਰਯਾਗਰਾਜ ਵਿਖੇ ਇਹੀ ਅਖਾੜਾ ਬਾਬੇ ਪ੍ਰੀਤਮ ਦਾਸ ਵਾਲਾ ਵੱਡਾ ਅਖਾੜਾ ਕਹਾਉਂਦਾ ਹੈ, ਬਹੁਤ ਸੋਹਣੀ ਚੰਗੀ ਬਿਲਡਿੰਗ ਹੈ, ਇਹ ਆਪ ਸੰਗਤਾਂ ਨੇ ਉਦਾਸੀਆਂ ਦਾ ਪ੍ਰਸੰਗ ਸਰਵਣ ਕੀਤਾ, ਕੁਝ ਅੱਗੇ ਵੀ ਇਹਨਾਂ ਦਾ ਪ੍ਰਸੰਗ ਆਵੇਗਾ, ਕਿਵੇਂ ਕਿਵੇਂ ਕਿੱਥੇ ਕਿੱਥੇ ਰਹੇ, ਕਿਵੇਂ ਕਿਵੇਂ ਇਹਨਾਂ ਦੇ ਵਿੱਚ ਕੁਝ ਬਦਲਾਅ ਵੀ ਆਏ, ਉਹ ਵੀ ਸਾਰਾ ਵਰਣਨ ਗਿਆਨੀ ਗਿਆਨ ਸਿੰਘ ਜੀ ਨੇ ਦੱਸਿਆ, ਜੋ ਇਹਨਾਂ ਨੇ ਪ੍ਰਚਾਰ ਦੇ ਵਿੱਚ ਹਿੱਸਾ ਪਾਇਆ ਉਹ ਵੀ ਦੱਸਿਆ। ਅਸਲ ਲਿਖਾਰੀ ਅਸਲ ਪ੍ਰਚਾਰਕ ਉਹੀ ਹੋਇਆ ਕਰਦਾ ਹੈ ਜੋ ਅਸਲ ਵਸਤੂ ਨੂੰ ਅਸਲ ਤੌਰ ਤੇ ਹੀ ਆਖੇ, ਉਹਦੇ ਵਿੱਚੋਂ ਨਾ ਕੁਝ ਛੁਪਾਵੇ ਨਾ ਕੁਝ ਵੱਧ ਆਖੇ। ਗਿਆਨੀ ਗਿਆਨ ਸਿੰਘ ਜੀ ਨੇ ਸਭ ਕੁਝ ਇਸੇ ਤਰ੍ਹਾਂ ਹੀ ਲਿਖਿਆ, ਉਹਨਾਂ ਨੇ ਉਹਨਾਂ ਦੀਆਂ ਚੰਗਿਆਈਆਂ ਨੂੰ ਵੀ ਨਹੀਂ ਛੁਪਾਇਆ, ਉਹਨਾਂ ਦੀਆਂ ਚੰਗਿਆਈਆਂ ਚੰਗੇ ਗੁਣ ਵੀ ਵਰਣਨ ਕੀਤੇ ਹੈ, ਤੇ ਜਿਵੇਂ ਜਿਵੇਂ ਉਹਨਾਂ ਦੇ ਵਿੱਚ ਕੋਈ ਬੁਰਿਆਈ ਆਈ ਹੈ ਉਹ ਬੁਰਿਆਈ ਵੀ ਉਸੇ ਤਰ੍ਹਾਂ ਕਹਿ ਦਿੱਤੀ ਹੈ, ਇਹ ਉਦਾਸੀਆਂ ਦਾ ਪ੍ਰਸੰਗ ਚੱਲ ਰਿਹਾ ਹੈ, ਜੋ ਰਹਿੰਦਾ ਹੈ ਬਾਕੀ ਕੱਲ ਦੇ ਦੀਵਾਨ ਵਿੱਚ ਆਪ ਨੇ ਸਰਵਣ ਕਰਨਾ ਸਾਧ ਸੰਗਤ ਜੀਓ। ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਢਾਡੀ ਸਿੰਘ ਪਹੁੰਚ ਚੁੱਕੇ ਹੈ। ਗਿਆਨੀ ਹਰਦੀਪ ਸਿੰਘ ਜੀ ਨਕੋਦਰ ਵਾਲੇ, ਉਹਨਾਂ ਦਾ ਜਥਾ ਰੋਜ਼ਾਨਾ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ, ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰਵਾਉਂਦੇ ਨੇ। ਇਸੇ ਤਰ੍ਹਾਂ ਆਪ ਸੰਗਤਾਂ ਨੇ ਇਹਨਾਂ ਦੇ ਕੋਲੋਂ ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਦਸ ਪਾਸੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਆਪ ਨੇ ਖਿਮਾ ਕਰ ਦੇਣਾ ਜੀ।
ਪ੍ਰੀਤਮ ਦਾਸ ਪ੍ਰਯਾਗ ਮੈਂ ਕਰਿਓ ਜਮਾ ਬਹਿ ਲਿਆਈ, ਕਰਿਓ ਅਖਾੜਾ ਖੜਾ ਜਿਹੇ ਜੋ ਅਬ ਵੱਡਾ ਕਹਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।